ਸਤਨਾਮ ਵਾਹਿਗੁਰੂ ਸਾਹਿਬ ਜੀ ਰਾਗ ਸੁਹੀ ਮਹੱਲਾ ਚੌਥਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਨ ਰਾਮ ਨਾਮ ਆਰਾਧਿਆ ਗੁਰ ਸ਼ਬਦ ਗੁਰੂ ਗੁਰ ਕੇ ਸਭ ਇੱਛਾ ਮਨ ਧਨ ਪੂਰੀਆ ਸਭ ਚੁਕਾ ਡਰ ਜਮ ਕੇ ਮਨ ਰਾਮ ਨਾਮ ਆਰਾਧਿਆ ਗੁਰ ਸ਼ਬਦ ਗੁਰੂ ਗੁਰ ਕੇ ਸਭ ਇੱਛਾ ਮਨ ਧਨ ਪੂਰੀਆਂ ਸਭ ਚੁਕਾ ਡਰ ਜਮ ਕੇ ਮੇਰੇ ਮਨ ਗੁਣ ਗਾਵੋ ਰਾਮ ਨਾਮ ਹਰ ਕੇ ਗੁਰ ਤੁਠਾਏ ਮਨ ਪ੍ਰਬੁੱਧਿਆ ਹਰ ਪੀਆ ਰਸ ਗਟ ਕੇ ਰਹਾਉ ਸਤ ਸੰਗਤ ਉਤਮ ਸਤਿਗੁਰ ਕੇਰੀ ਗੁਣ ਗਾਵੇ ਹਰ ਪ੍ਰਭ ਕੇ ਹਰ ਕਿਰਪਾ ਧਾਰ ਮਿਲਾਓ ਸਤ ਸੰਗਤ ਹਮ ਧੋਵੈ ਪਗ ਜਾਣ ਕੇ ਰਾਮ ਨਾਮ ਸਭ ਹੈ ਰਾਮ ਨਾਮਾ ਰਸ ਗੁਰਮਤ ਰਸ ਰਸ ਕੇ ਹਰ ਅੰਮ੍ਰਿਤ ਹਰ ਜਲ ਪਾਇਆ ਸਭ ਲਾਥੀ ਤਿਸ ਤਿਸ ਕੇ ਹਮਰੀ ਜਾਤ ਪਾਤ ਗੁਰ ਸਤਿਗੁਰ ਹਮ ਵੇਚਿਓ ਸਿਰ ਗੁਰ ਕੇ ਜਨ ਨਾਨਕ ਨਾਮ ਪਰਿਓ ਗੁਰ ਚੇਲਾ ਗੁਰ ਰਾਖੋ ਲਾਜ ਜਨ ਕੇ ਹਮਰੀ ਜਾਤ ਪਾਤ ਗੁਰ ਸਤਿਗੁਰ ਹਮ ਵੇਚਿਓ ਸਿਰ ਗੁਰ ਕੇ ਜਨ ਨਾਨਕ ਨਾਮ ਪਰਿਓ ਗੁਰ ਚੇਲਾ ਗੁਰ ਰਾਖੋ ਲਾਜ ਜਨ ਕੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਗਿਆਨ ਦੇ ਮੁਜਸਮੇ ਪਿਆਰ ਦੇ ਚਸ਼ਮੇ ਮਿੱਠ ਬੋਲੜੇ ਸੱਜਣ ਸਵਾਮੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਸੱਜ ਬੈਠੇ ਗੁਰੂ ਪਿਆਰੇ ਖਾਲਸਾ ਜੀ ਸਤਿਗੁਰਾਂ ਨੇ ਆਪਣੀ ਮਹਾਨ ਬਖਸ਼ਿਸ਼ ਕਰਕੇ ਦੀਨ ਦੁਨੀ ਦੇ ਤਖ਼ਤ ਤੇ ਵਿਰਾਜਮਾਨ ਹੋ ਕੇ ਪੂਰੇ ਗੁਰ ਕਾ ਸੁਨ ਉਪਦੇਸ਼ ਗੁਰ ਉਪਦੇਸ਼ ਸਾਧ ਕੀ ਸੰਗਤ ਬਿਨ ਸਿਓ ਸਗਲ ਸੰਤਾਪ ਮੈਂ ਮੂਰਖ ਦੇਹੋ ਉਪਦੇਸ਼ੋ ਰੇ ਮਹਾਂਵਾਕਾਂ ਅਨੁਸਾਰ ਮੁੱਖ ਵਾਕ ਹੁਕਮਨਾਮਾ ਆਪਣਾ ਪਾਵਨ ਪਵਿੱਤਰ ਸ਼੍ਰੀ ਉਪਦੇਸ਼ ਬਖਸ਼ਿਸ਼ ਕੀਤਾ ਹੈ। ਆਵੋ ਸੰਤ ਮਿਲੋ ਮੇਰੇ ਭਾਈ ਮਿਲ ਹਰ ਹਰ ਕਥਾ ਕਰੋ ਸਾਧ ਬਲਿਹਾਰੀ ਤਿੰਨਾ ਜੇ ਸੁਣਤੇ ਹਰ ਕਥਾ ਇਹਨਾਂ ਮਹਾਂਵਾਕਾਂ ਅਨੁਸਾਰ ਗੁਰਮੁਖ ਪਿਆਰਿਓ ਆਪਣੇ ਨਿੱਜੀ ਤੇ ਜ਼ਰੂਰੀ ਕੰਮਾਂ ਦਾ ਤਿਆਗ ਕਰਕੇ ਆਪਣੇ ਇਸ ਜਨਮ ਨੂੰ ਆਪਣੇ ਇਸ ਸਮੇਂ ਨੂੰ ਸਫਲ ਬਣਾਉਣ ਵਾਸਤੇ ਗੁਰੂ ਚਰਣਾਂ ਦੇ ਵਿੱਚ ਗੁਰੂ ਸ਼ਬਦ ਦੀ ਵਿਚਾਰ ਨੂੰ ਸਰਵਣ ਕਰਨ ਵਾਸਤੇ ਇਕੱਤਰ ਹੋਏ ਜੇ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੋ ਇਸ ਪਾਵਨ ਪਵਿੱਤਰ ਸ਼ਹਿਰ ਦੇ ਅਸਥਾਨ ਦੇ ਬਾਨੀ ਆਪਣਾ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਨੇ ਰਹਾਉ ਦੀ ਪੰਕਤੀ ਦੇ ਵਿੱਚ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ ਕਿ ਪਰਮਾਤਮਾ ਦਾ ਜਿਹੜਾ ਨਾਮ ਆ ਪਰਮਾਤਮਾ ਦੇ ਨਾਮ ਦੇ ਗੁਣਾਂ ਨੂੰ ਇਹ ਪ੍ਰਾਣੀ ਇਹ ਮੇਰੇ ਮਨ ਯਾਦ ਕਰਿਆ ਕਰ ਹਰ ਵੇਲੇ। ਆਪਾਂ ਥੋੜ੍ਹਾ ਜਿਹਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲੋਂ ਉਪਦੇਸ਼ ਜਿਹੜਾ ਹੈ ਇਹਨੂੰ ਵਾਚ ਲਈਏ ਜੋ ਸਤਿਗੁਰਾਂ ਨੇ ਉਚਾਰਨ ਕੀਤਾ ਹੈ ਕਿ ਸੰਸਾਰ ਦੇ ਵਿੱਚ ਧਰਮ ਦੇ ਨਾਂ ਦੇ ਉੱਤੇ ਜਿੰਨੇ ਵੀ ਅਸੀਂ ਕਰਮ ਕਰ ਰਹੇ ਹਾਂ ਨਾ ਇਹਨਾਂ ਸਾਰਿਆਂ ਕੰਮਾਂ ਦੇ ਵਿੱਚੋਂ ਸ੍ਰੇਸ਼ਟ ਕੀ ਆ ਉਹ ਪਰਮਾਤਮਾ ਦੇ ਨਾਮ ਨੂੰ ਯਾਦ ਕਰਨਾ। ਜਦੋਂ ਅਸੀਂ ਧਰਮ ਦੇ ਸੰਬੰਧ ਦੇ ਵਿੱਚ ਪਰਮਾਤਮਾ ਦੇ ਸੰਬੰਧ ਦੇ ਵਿੱਚ ਕੋਈ ਗਿਆਨ ਦੀ ਕਿਤਾਬ ਪੜ੍ਹਦੇ ਹਾਂ ਇਹ ਵੀ ਪਰਮਾਤਮਾ ਦਾ ਸਿਮਰਨ ਹੀ ਆ ਪਰਮਾਤਮਾ ਦਾ ਨਾਮ ਹੀ ਆ। ਪਰ ਸਿਰਫ ਜੇ ਅਸੀਂ ਆਪਣੀ ਹਉਮੈ ਨੂੰ ਪੱਠੇ ਪਾਉਣ ਵਾਸਤੇ ਜਾਂ ਆਪਣੇ ਆਪ ਨੂੰ ਉੱਚਾ ਦੱਸਣ ਵਾਸਤੇ ਜਾਂ ਕਿਸੇ ਦੇ ਨਾਲ ਐਵੇਂ ਬਹਿਸ ਬਸਈਆ ਕਰਨ ਵਾਸਤੇ ਜੇ ਇਹਨਾਂ ਕਿਤਾਬਾਂ ਨੂੰ ਪੜ੍ਹਦੇ ਹਾਂ ਤਾਂ ਫਿਰ ਸਤਿਗੁਰਾਂ ਨੇ ਸਭ ਤੋਂ ਪਹਿਲਾਂ ਸਾਨੂੰ ਇਹ ਗੱਲ ਸਮਝਾਈ ਕਹਿੰਦੇ ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਤੰਡੋਰ ਸਿਮਰਤੀਆਂ ਵੇਖ ਲਈਆਂ ਨੇ ਖੋਜ ਕਰਕੇ ਸ਼ਾਸਤਰ ਛੇ ਜਿਹੜੇ ਨੇ ਉਹਨਾਂ ਨੂੰ ਪੜ੍ਹ ਕੇ ਦੇਖ ਲਿਆ ਆ ਹੋਰ ਧਰਮ ਦੀਆਂ ਗਿਆਨ ਦੀਆਂ ਕਿਤਾਬਾਂ ਜਿਹੜੀਆਂ ਨੇ ਉਹਨਾਂ ਨੂੰ ਪੜ੍ਹ ਕੇ ਦੇਖ ਲਿਆ ਆ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਪਰਮਾਤਮਾ ਦੇ ਨਾਮ ਦੇ ਬਰਾਬਰ ਕੁੱਝ ਵੀ ਨਹੀਂ ਗਿਆ। ਧਰਮ ਦੇ ਨਾਂ ਦੇ ਉੱਤੇ ਹੋਰ ਜਿਹੜੇ ਅਸੀਂ ਕਰਮ ਕਾਂਡ ਕਰਦੇ ਹਾਂ ਸਤਿਗੁਰਾਂ ਨੇ ਸਾਨੂੰ ਗੁਰਬਾਣੀ ਦੇ ਵਿੱਚ ਇਹ ਵੀ ਸਮਝਾਇਆ ਹੈ ਕਿ ਪਰਮਾਤਮਾ ਦੇ ਨਾਮ ਤੋਂ ਥੱਲੇ ਨੇ ਇਹ ਵੀ ਜਿਸ ਤਰ੍ਹਾਂ ਬਨਾਰਸੀ ਤਪ ਕਰੇ ਉਲਟ ਕਾਸ਼ੀ ਦੀ ਧਰਤੀ ਤੇ ਜਾ ਕੇ ਉਲਟਿਆਂ ਲਟਕ ਕੇ ਸਿਮਰਨ ਭਗਤੀ ਕਰਨੀ ਇੱਕ ਕਰਮ ਕਾਂਡ ਬਣ ਕੇ ਰਹਿ ਗਿਆ। ਤੀਰਥ ਮਰੇ ਕਿਸੇ ਤੀਰਥ ਤੇ ਜਾ ਕੇ ਕਿਸੇ ਧਾਰਮਿਕ ਅਸਥਾਨ ਤੇ ਜਾ ਕੇ ਪਲਾਟ ਲੈ ਕੇ ਜਗ੍ਹਾ ਲੈ ਕੇ ਉੱਥੇ ਵਸ ਪਈਏ ਤੇ ਕਹਿ ਦਈਏ ਇੱਥੇ ਹੀ ਮਰ ਜਾਈਏ ਅਗਨ ਦਹੇ ਆਪਣੇ ਆਪ ਨੂੰ ਅੱਗ ਦੇ ਵਿੱਚ ਤਪ ਕਰਕੇ ਜੇ ਹਾੜ ਦੇ ਮਹੀਨਿਆਂ ਦੇ ਵਿੱਚ ਆਲੇ ਦੁਆਲੇ ਧੂਣੀਆਂ ਤਪਾ ਕੇ ਧੂਣੀਆਂ ਲਗਾ ਕੇ ਉਹਦੇ ਵਿੱਚ ਬੈਠ ਕੇ ਸਰੀਰ ਨੂੰ ਤਪਾਉਣ ਦੇ ਨਾਲ ਅਗਨ ਦਹੇ ਕਾਇਆ ਕਲਪ ਕੀਜੈ। ਸਤਿਗੁਰੂ ਜੀ ਕਹਿੰਦੇ ਜੇ ਕਿਤੇ ਗਿਆਨ ਇਹ ਯੋਗ ਸਾਧਨਾ ਦੇ ਨਾਲ ਜਿਹੜੀ ਆਪਣੀ ਉਮਰ ਆ ਨਾ ਇਹਨੂੰ ਵੀ ਵਧਾ ਲਵੇ। ਰਾਮ ਨਾਮ ਸਰਤੋ ਨਾ ਪੁੱਜੈ, ਪਰਮਾਤਮਾ ਦੇ ਨਾਮ ਦੇ ਬਰਾਬਰ ਬਰਾਬਰ ਦੇ ਸਾਹਮਣੇ, ਪਰਮਾਤਮਾ ਦੇ ਸਾਹਮਣੇ, ਪਰਮਾਤਮਾ ਦੇ ਨਾਮ ਦੇ ਸਾਹਮਣੇ ਕਹਿੰਦੇ ਸਭ ਕੁਝ ਤੁਸ਼ ਆ, ਉਲਟਾ ਲਟਕ ਕੇ ਭਗਤੀ ਕਰਨੀ, ਧੂਣੀਆਂ ਤਪਾ ਲੈਣੀਆਂ, ਆਪਣੇ ਆਪ ਨੂੰ ਜਿਹੜਾ ਤੀਰਥਾਂ ਤੇ ਜਾ ਕੇ ਖਤਮ ਕਰ ਲੈਣਾ, ਜਿਸ ਤਰ੍ਹਾਂ ਕਿ ਹੁੰਦਾ ਸੀ ਕਾਸ਼ੀ ਦੇ ਵਿੱਚ ਹੀ ਇੱਕ ਆਰਾ ਰੱਖਿਆ ਸੀ ਉਹਦੇ ਨਾਲ ਆਪਣੇ ਆਪ ਨੂੰ ਦੋ ਦਫਾੜ ਕਰਵਾ ਲੈਣੇ, ਜਾਂ ਜਗਨਨਾਥ ਪੁਰੀ ਦੇ ਮੰਦਿਰ ਦੇ ਵਿੱਚ ਇੱਕ ਰੱਥ ਜਿਹੜੀ ਆ ਸਵਾਰੀ ਜਦੋਂ ਕੱਢਦੇ ਨੇ ਨਗਰ ਕੀਰਤਨ ਨੂੰ ਤੇ ਸ਼ੋਭਾ ਯਾਤਰਾ ਕਹਿੰਦੇ ਉਹਨੂੰ, ਉਹਦੇ ਥੱਲੇ ਆਣ ਕੇ ਨਾ ਪਹੀਏ ਦੇ ਆਪਣੇ ਆਪ ਨੂੰ ਖਤਮ ਕਰ ਲੈਣਾ। ਫਿਰ ਸਤਿਗੁਰੂ ਜੀ ਕਹਿੰਦੇ ਅਸ਼ਮੇਧ ਜਾ ਕੇ ਕੀ ਜੇ ਘੋੜੇ ਮਾਰ ਕੇ ਨਾ ਇੱਕ ਘੋੜਾ ਛੱਡ ਦਿੰਦੇ ਹੁੰਦੇ ਸਨ, ਤੇ ਜਿਹੜੇ ਰਾਜੇ ਨੇ ਉਸ ਘੋੜੇ ਨੂੰ ਫੜ ਲੈਣਾ ਤੇ ਉਹਨੇ ਆਖਣਾ ਵੀ ਮੈਂ ਤੇਰੀ ਸਰਦਾਰੀ ਨੂੰ ਜਿਹੜਾ ਚੈਲੰਜ ਕਰਦਾ ਆ। ਜਿਨ੍ਹਾਂ ਰਾਜਾਂ ਦੇ ਵਿੱਚੋਂ ਹੋ ਕੇ ਲੰਘਦਾ ਸੀ ਘੋੜਾ ਉਹ ਕਹਿ ਦਿੰਦੇ ਸਨ ਅਸੀਂ ਇਹਨਾਂ ਦੀ ਸਰਦਾਰੀ ਨੂੰ ਕਬੂਲ ਲਿਆ। ਜਿਹਨੇ ਫੜ ਲੈਣਾ ਫਿਰ ਉਹਦੇ ਨਾਲ ਜੰਗ ਹੋਣੀ, ਉਹਨੂੰ ਜਿੱਤ ਕੇ ਤੇ ਫਿਰ ਉਹ ਜਿਹੜਾ ਸੀ ਨਾ ਇੱਕ ਅਸ਼ਮੇਰ ਇੱਕ ਜੱਗ ਕੀਤਾ ਜਾਂਦਾ ਸੀ ਜਿਹਦੇ ਵਿੱਚ ਉਸ ਘੋੜੇ ਦੀ ਬਲੀ ਦਿੱਤੀ ਜਾਂਦੀ ਸੀ, ਸਾਰੇ ਰਾਜੇ ਸੱਦੇ ਜਾਂਦੇ ਸੀ। ਸਤਿਗੁਰੂ ਜੀ ਕਹਿੰਦੇ ਅਸ਼ਮੇਰ ਜੱਗ ਵੀ ਕਰ ਲਓ, ਸੋਨੇ ਦੇ ਟੁਕੜੇ ਕਰ ਕਰਕੇ ਨਾ ਫਲਾਂ ਦੇ ਵਿੱਚ ਉਹਨੂੰ ਲਕਾ ਲਕਾ ਕੇ ਸੋਨਾ ਗਰਭਦਾਨ ਦੀਜੇ, ਉਹਨੂੰ ਦਾਨ ਪੁੰਨ ਵੀ ਕਰੀ ਜਾਓ। ਰਾਮ ਨਾਮ ਸਰ ਤਉ ਨਾ ਪੁੱਜੇ, ਪਰਮਾਤਮਾ ਦੇ ਨਾਮ ਦੇ ਬਰਾਬਰ ਇਹ ਕੁਝ ਵੀ ਨਹੀਂ ਗਾ, ਸਭ ਕੁਝ ਥੱਲੇ ਨੇ। ਗੰਗਾ ਜਿਉਂ ਗੋਦਾਵਰ ਜਾਈਏ, ਗੰਗਾ ਨਦੀ ਗੋਦਾਵਰੀ ਜਿਹੜੀ ਸਵਰਗਾਂ ਨੂੰ ਦੇਣ ਵਾਲੀ ਹੈ, ਜਿਹੜੀ ਹਜ਼ੂਰ ਸਾਹਿਬ ਦੇ ਕੰਢੇ ਜੋ ਅਸਥਾਨ ਬਣਿਆ ਹੋਇਆ ਆ ਉਹ ਗੋਦਾਵਰੀ ਜਿਹੜੀ ਨਦੀ ਹੈ। ਕੁੰਭ ਜੋ ਕੈਦਾਰ ਨਹਾਈਏ, ਕੁੰਭ ਦੇ ਮੇਲੇ ਤੇ ਜਾ ਕੇ ਜਿਹੜਾ 12 ਸਾਲਾਂ ਬਾਅਦ ਆਉਂਦਾ, ਕਹਿੰਦੇ ਇਹਨਾਂ ਤੀਰਥਾਂ ਤੇ ਜਾ ਕੇ ਇਸ਼ਨਾਨ ਕਰ ਲਈਏ। ਕੈਦਾਰਨਾਥ ਇੱਕ ਅਸਥਾਨ ਬਣਿਆ ਹੋਇਆ ਹੈ ਇੱਧਰ ਗੜਵਾਲ ਯੂਪੀ ਦੇ ਵਿੱਚ, ਉੱਥੇ ਨਾ ਕਹਿੰਦੇ ਸ਼ਿਵ ਜੀ ਜਿਹੜਾ ਸੀ ਜਦੋਂ ਅਰਜਨ ਦੇ ਹੱਥੋਂ ਹਾਰ ਗਿਆ ਤੇ ਉਹਨੇ ਨਾ ਆਪਣਾ ਮੂੰਹ ਉੱਥੇ ਬਰਫਾਨੀ ਪਹਾੜੀ ਦੇ ਵਿੱਚ ਜਾ ਕੇ ਦੇ ਦਿੱਤਾ ਤੇ ਉਹਦੀ ਪਿੱਠ ਹੀ ਬਾਹਰ ਰਹਿ ਗਈ। ਉੱਥੇ ਇੱਕ ਮੰਦਿਰ ਬਣਿਆ ਹੋਇਆ ਤੇ ਉਹ ਪਿੱਠ ਦੀ ਪੂਜਾ ਕਰਦੇ ਨੇ। ਸਤਿਗੁਰੂ ਜੀ ਕਹਿੰਦੇ ਨੇ ਕੁੰਭ ਜੋ ਕੈਦਾਰ ਨਹਾਈਏ, ਉੱਥੇ ਕੈਦਾਰਨਾਥ ਦੇ ਅਸਥਾਨ ਤੇ ਜਾ ਕੇ ਵੀ ਭਾਵੇਂ ਇਸ਼ਨਾਨ ਕਰ ਲਵੋ। ਫਿਰ ਕੋਟ ਜੋ ਤੀਰਥ ਕਰੇ, ਕਰੋੜਾਂ ਹੀ ਤੀਰਥਾਂ ਦੇ ਜਾ ਕੇ ਦਰਸ਼ਨ ਕਰਦੇ ਰਹੋ। ਤਨ ਜੋ ਹਵਾਲੇ ਗਾਰੇ, ਹਿਮਾਲਿਆ ਪਰਬਤ ਤੇ ਜਾ ਕੇ ਆਪਣੇ ਸਰੀਰ ਨੂੰ ਬਰਫ਼ ਦੇ ਵਿੱਚ ਵੀ ਗਾਲ ਲਵੋ। ਰਾਮ ਨਾਮ ਸਰ ਤੋ ਨਾ ਪੁੱਜੇ, ਪਰਮਾਤਮਾ ਦੇ ਨਾਮ ਦੇ ਬਰਾਬਰ ਕੁਝ ਵੀ ਨਹੀਂ ਹੈ, ਇਹ ਵੀ ਥੱਲੇ ਨੇ। ਛੋੜ ਛੋੜ ਰੇ ਪਖੰਡੀ, ਮਨ ਕਪਟ ਨਾ ਕੀਜੈ, ਹਰ ਕਾ ਨਾਮ ਨਿਤੇ ਨਿਤ ਲੀਜੈ। ਰਹਾਉ ਦੀ ਪੰਕਤੀ ਇਸ ਸ਼ਬਦ ਦੀ ਇਹ ਹੈ। ਇਹ ਪਖੰਡ ਕਰਨ ਵਾਲੇ ਇਹ ਜਿੰਨੇ ਵੀ ਕਰਮਕਾਂਡ ਇਸ ਸ਼ਬਦ ਦੇ ਵਿੱਚ ਲਿਖੇ ਸਰਵਜੀ ਕਹਿੰਦੇ ਸਿਰਫ ਤੇ ਸਿਰਫ ਪਖੰਡ ਬਣ ਕੇ ਰਹਿ ਗਏ ਨੇ। ਅਸੀਂ ਕੀ ਕਰਦੇ ਹਾਂ, ਕਬੀਰ ਸਾਹਿਬ ਨੇ ਸਾਨੂੰ ਦੱਸਿਆ ਕਿ ਗੰਗਾ ਕਿਨਾਰੇ ਘਰ ਕਰੇ ਪੀਵੇ ਜੋ ਨਿਰਮਲ ਨੀਰ। ਜੇ ਅਸੀਂ ਗੰਗਾ ਦੇ ਕੰਢੇ ਦੇ ਉੱਤੇ ਅਸਥਾਨ ਦੇ ਉੱਤੇ ਘਰ ਬਣਾ ਲਈਏ, ਰੋਜ਼ਾਨਾ ਹੀ ਉਹ ਗੰਗਾ ਦਾ ਜਿਹੜਾ ਪਾਣੀ ਇਹ ਅੰਮ੍ਰਿਤ ਮੰਨਦੇ ਨੇ ਉਹ ਪੀਂਦੇ ਰਹੀਏ, ਬਿਨ ਹਰਨ ਆਵੇ ਮੁਕਤ ਨਹੀਂ। ਪਰਮਾਤਮਾ ਦੇ ਨਾਮ ਸਿਮਰਨ ਤੋਂ ਬਿਨਾਂ ਮੁਕਤੀ ਨਹੀਂ, ਇਉਂ ਕਹਿ ਰਮੇ ਕਬੀਰ। ਇਹ ਗੱਲ ਕਬੀਰ ਸਾਹਿਬ ਕਹਿੰਦੇ ਸਪਸ਼ਟ ਕਰ ਦਿੱਤੀ ਹੈ। ਜੇ ਅਸੀਂ ਇਹ ਸੋਚੀਏ ਕਿ ਸਾਡੇ ਸਿੱਖਾਂ ਵਾਸਤੇ ਅੰਮ੍ਰਿਤਸਰ ਸ਼ਹਿਰ ਜਿਹੜਾ ਜਿਸ ਤਰ੍ਹਾਂ ਇਸਲਾਮ ਵਾਲਿਆਂ ਵਾਸਤੇ ਮੱਕਾ ਆ, ਸਾਡੇ ਵਾਸਤੇ ਸਿੱਖਾਂ ਵਾਸਤੇ ਇਹ ਮੱਕਾ ਸਭ ਤੋਂ ਕੇਂਦਰੀ ਅਸਥਾਨ ਜਿਹੜਾ ਹਰਿਮੰਦਰ ਸਾਹਿਬ ਆ ਇਹ ਅੰਮ੍ਰਿਤਸਰ ਆ, ਤੇ ਅਸੀਂ ਇਸ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਆਣ ਕੇ ਵੱਸ ਜਾਈਏ ਤੇ ਸੋਚੀਏ ਕਿ ਸਾਡੀ ਮੁਕਤੀ ਹੋ ਜਾਏਗੀ, ਤੇ ਸਤਿਗੁਰੂ ਜੀ ਕਹਿੰਦੇ ਇਸ ਗੱਲ ਦੀ ਗਰੰਟੀ ਕੋਈ ਨਹੀਂ। ਗੱਲ ਤੈਨੂੰ ਪਰਮਾਤਮਾ ਦੇ ਨਾਮ ਸਿਮਰਨ ਦੇ ਨਾਲ ਬਣੇਗੀ ਤੇਰੀ ਗੱਲ, ਤੂੰ ਤਾਂ ਸੱਚਖੰਡ ਨੂੰ ਜਾ ਸਕੇਗਾ, ਪਰਮਾਤਮਾ ਦੇ ਨਾਲ ਇੱਕਮਿਕ ਹੋ ਸਕੇਗਾ, ਨਿਲਾ ਰਹਿਣ ਦੇ ਨਾਲ ਇੱਥੇ ਨਹੀਂ। ਸਤਿਗੁਰਾਂ ਨੇ ਤੇ ਸਪਸ਼ਟ ਕਰ ਦਿੱਤਾ ਆ ਨਾ ਕਾਸ਼ੀ ਮੱਤ ਉਪਜੇ ਨਾ ਕਾਸ਼ੀ ਮੱਤ ਜਾਏ। ਜੇ ਕੋਈ ਆਉਂਦਾ ਨਾ ਕਾਸ਼ੀ ਜਾ ਕੇ ਮੈਨੂੰ ਮੱਤ ਆ ਗਈ ਹੈ, ਮੈਨੂੰ ਅਕਲ ਆ ਗਈ ਹੈ, ਤੇ ਸਤਿਗੁਰੂ ਜੀ ਕਹਿੰਦੇ ਨਾ ਅਕਲ ਉੱਥੇ ਆਇਆ ਆਉਂਦੀ ਹੈ ਤੇ ਨਾ ਉੱਥੇ ਰਾਂ ਰਹਿਣ ਦੇ ਨਾਲ ਹੀ ਆਉਂਦੀ ਹੈ। ਸਤਿਗੁਰੂ ਮਿਲਿਆ ਮੱਤ ਉਪਜੇ, ਸਤਿਗੁਰੂ ਨੂੰ ਮਿਲਣ ਦੇ ਨਾਲ ਅਕਲ ਆਉਂਦੀ ਹੈ, ਤੇ ਸਤਿਗੁਰਾਂ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਆਪਾਂ ਇਹ ਅੱਜ ਸ਼ਬਦ ਨੂੰ ਵਿਚਾਰ ਰਹੇ ਹਾਂ ਕਿ ਸਤਿਗੁਰੂ ਜੀ ਧਾਰਮਿਕ ਅਸਥਾਨਾਂ ਦੇ ਉੱਤੇ ਰਹਿਣ ਦੇ ਨਾਲ ਸੱਚਮੁੱਚ ਮੁਕਤੀ ਹੁੰਦੀ ਹੈ ਕਿ ਨਹੀਂ ਹੁੰਦੀ। ਸਤਿਗੁਰੂ ਜੀ ਤੇ ਇਹ ਸਪਸ਼ਟ ਕਰਦੇ ਨੇ ਗੁਰਮੁਖ ਪਿਆਰਿਓ, ਜਿਹਦੀ ਕਰਨੀ ਜਿਹੜੀ ਆ ਨਾ, ਜਿਹਦਾ ਜੀਵਨ ਉੱਚਾ ਸੁੱਚਾ ਆ, ਭਾਵੇਂ ਉਹ ਮਗਹਰ ਦੀ ਧਰਤੀ ਤੇ ਜਾ ਕੇ ਰਹਿ ਲਵੇ ਤੇ ਭਾਵੇਂ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ ਵਾਲੀ ਥਾਂ ਤੇ ਰਹਿ ਜਾਵੇ, ਉੱਥੇ ਵੀ ਹਰ ਕਾ ਸੰਤ ਜਿਹੜਾ ਆ ਪਰਮਾਤਮਾ ਦਾ ਸੇਵਕ ਜਿਹੜਾ ਉਹ ਹੋਰਨਾਂ ਨੂੰ ਵੀ ਲੈ ਕੇ ਤੇ ਗੁਰਮੁਖ ਪਿਆਰਿਓ ਤਾਰ ਦਿੰਦਾ ਆ ਤੇ ਸੱਚਖੰਡ ਨੂੰ ਜਾਂਦਾ, ਹੋਰ ਕੇਤੀ ਛੁੱਟੀ ਨਾਲ ਉਹਨਾਂ ਨਾਲ ਕਰੋੜਾਂ ਹੋਰ ਵੀ ਛੁੱਟ ਜਾਂਦੇ ਨੇ। ਤੇ ਜੇ ਕਿਤੇ ਅੰਮ੍ਰਿਤਸਰ ਜੀ ਪਵਿੱਤਰ ਧਰਤੀ ਤੇ ਕਾਸ਼ੀ ਵਰਗੇ ਸ਼ਹਿਰ ਦੇ ਵਿੱਚ, ਮੱਕੇ ਵਰਗੇ ਸ਼ਹਿਰ ਦੇ ਵਿੱਚ ਜਿਹੜਾ ਕਿ ਧਾਰਮਿਕ ਉੱਥੋਂ ਦੇ ਇਸਲਾਮ ਵਾਲਿਆਂ ਨੇ ਅਸਥਾਨ ਮੰਨਿਆ ਆ, ਉੱਥੇ ਰਹਿੰਦੇ ਹੋਇਆ ਵੀ ਜੇ ਸਾਡੀ ਕਰਨੀ ਸਾਡਾ ਜੀਵਨ ਉੱਚਾ ਨਹੀਂ ਨਾ, ਜੇ ਸਾਡੀਆਂ ਕਰਤੂਤਾਂ ਮਾੜੀਆਂ ਨੇ, ਤੇ ਇਹ ਵਧੀਆ ਜਿਹੜੀ ਪਾਵਨ ਧਰਤੀ ਆ ਸਾਡਾ ਕੋਈ ਭਲਾ ਨਹੀਂ ਜੇ ਕਰ ਸਕਦੀ। ਹਾਂ, ਇਸ ਜਗ੍ਹਾ ਤੇ ਆਣ ਕੇ ਸਾਨੂੰ ਚਾਹੀਦਾ ਹੈ ਕਿ ਸਾਡਾ ਜੀਵਨ ਬੜਾ ਵਧੀਆ ਬਣ ਜਾਵੇ, ਇਹੋ ਜਿਹਾ ਪਵਿੱਤਰ ਜੀਵਨ ਬਣ ਜਾਵੇ ਜਿਹੋ ਜਿਹਾ ਪਵਿੱਤਰ ਸ਼ਹਿਰ ਗੁਰੂ ਰਾਮਦਾਸ ਜੀ ਮਹਾਰਾਜ ਨੇ ਵਸਾਇਆ ਆ। ਸਤਿਗੁਰੂ ਜੀ ਕਹਿੰਦੇ ਭਾਵੇਂ ਹਿਮਾਲੇ ਪਰਬਤ ਦੀਆਂ ਬਰਫ਼ੀਆਂ ਚੋਟੀਆਂ ਦੇ ਵਿੱਚ ਆਪਣੇ ਸਰੀਰ ਨੂੰ ਗਾਲ ਲਾ, ਭਾਵੇਂ ਕਰੋੜਾਂ ਹੀ ਤੀਰਥਾਂ ਦੇ ਜਾ ਕੇ ਵਾਰ ਵਾਰ ਦਰਸ਼ਨ ਕਰਦਾ ਰਹੇ, ਤੀਰਥ ਜਾਏ ਤਾਂ ਹੋਂ ਹੋਂ ਕਰਤੇ, ਜੇ ਤੇਰੀ ਅੰਦਰੋਂ ਹੋਮੋ ਹੀ ਨਹੀਂ ਗਈ, ਜੇ ਅੰਦਰੋਂ ਤੇਰੇ ਵਿਕਾਰ ਹੀ ਨਹੀਂ ਗਏ, ਤੇ ਤੇਰਾ ਤੀਰਥਾਂ ਤੇ ਜਾਣਾ ਕੋਈ ਸਫਲਾ ਨਹੀਂ ਹੈਗਾ। ਇਹ ਤੇ ਇੱਕ ਭਾਉ ਲੱਥੇ ਨਹਾਤਿਆਂ ਦੋਏ ਭਾਉ ਚੜੀਏ ਸੋਰ, ਇਹ ਤੇ ਪਾਪ ਲਾਉਣੇ ਤੇ ਤੂੰ ਕੀ ਸਨ, ਤੇਰੇ ਉੱਤੇ ਸਗੋਂ ਦੂਣੇ ਚੜ ਗਏ ਨੇ। ਫਿਰ ਹੋਰ ਅਗਲੇ ਬਣੇ ਸਤਿਗੁਰੂ ਜੀ ਸਾਨੂੰ ਸਮਝਾਉਂਦੇ ਨੇ, ਕਹਿੰਦੇ ਅਸ ਦਾਨ ਗਜ ਦਾਨ ਸਿਹਜਾ ਨਾਰੀ ਭੂਮ ਦਾਨ, ਐਸੋ ਦਾਨ ਨਿਤੇ ਨਿਤ ਕੀਜੈ, ਘੋੜੇ ਦਾਨ ਕਰੀ ਜਾ, ਹਾਥੀ ਦਾਨ ਕਰ ਲਾ, ਤੇ ਫਿਰ ਇਸਤਰੀ ਦਾਨ ਕਰਦੇ, ਸੇਜ ਵੀ ਦਾਨ ਕਰਦੇ, ਐਸੋ ਦਾਨ ਨਿਤੇ ਨਿਤ ਕੀਜੇ, ਇਹੋ ਜਿਹੇ ਦਾਨ ਤੂੰ ਨਿਤਾ ਪ੍ਰਤੀ ਕਰਦਾ ਰਹਿ, ਆਤਮ ਕੋ ਨਿਰਮਾਇਲ ਕੀਜੇ, ਆਪਣੇ ਆਪ ਨੂੰ ਵੀ ਭਾਵੇਂ ਵੱਢ ਕੇ ਤੇ ਕਿਸੇ ਦੇਵਤੇ ਦੇ ਸਾਹਮਣੇ ਆਪਣੀ ਬਲੀ ਦੇ ਦੇ, ਆਪ ਬਰਾਬਰ ਕੰਚਨ ਦੀਜੇ, ਆਪਣੇ ਬਰਾਬਰ ਦਾ ਸੋਨਾ ਤੋਲ ਕੇ ਭਾਵੇਂ ਕਿਸੇ ਨੂੰ ਦੇ ਦੇ, ਰਾਮ ਨਾਮ ਸਰ ਸਉ ਨਾ ਪੁੱਜੇ, ਪਰਮਾਤਮਾ ਦੇ ਨਾਮ ਦੇ ਬਰਾਬਰ ਕੁੱਝ ਵੀ ਨਹੀਂ ਹੋਏ, ਸਭ ਕੁਝ ਥੱਲੇ ਨੇ। ਤੋ ਇੱਕ ਗੱਲ ਸਪਸ਼ਟ ਹੋਈ ਗੁਰੂ ਰਾਮਦਾਸ ਜੀ ਮਹਾਰਾਜ ਦੇ ਇਹਨਾਂ ਬਚਨਾਂ ਦੇ ਮੁਤਾਬਕ, ਇਹ ਸਭ ਤੋਂ ਉੱਪਰ ਜਿਹੜਾ ਆ ਉਹ ਪਰਮਾਤਮਾ ਦਾ ਨਾਮ, ਪਰਮਾਤਮਾ ਦੇ ਨਾਮ ਤੋਂ ਬਾਕੀ ਸਾਰੇ ਕਰਮ ਕਾਂਡ ਥੱਲੇ। ਹੁਣ ਆਪਾਂ ਵੇਖ ਲਈਏ ਕਿ ਸਤਿਗੁਰਾਂ ਨੇ ਸਾਨੂੰ ਇਹ ਤੇ ਦੱਸ ਦਿੱਤਾ ਆ ਕਿ ਪਰਮਾਤਮਾ ਦਾ ਨਾਮ ਸਭ ਤੋਂ ਉੱਪਰ ਆ, ਤੇ ਨਾਮ ਨੂੰ ਸਿਮਰਨ ਕਰਨ ਦੇ ਨਾਲ ਸਾਡਾ ਭਲਾ ਕਿਸ ਤਰ੍ਹਾਂ ਹੋਏਗਾ, ਸਾਨੂੰ ਫਾਇਦਾ ਕੀ ਹੋਏਗਾ, ਤੇ ਇਹ ਸਾਨੂੰ ਸ਼੍ਰੀ ਰਾਗ ਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਸਿੱਖਿਆ ਦਿੰਦੇ ਨੇ ਕਿ ਸਭ ਤੋਂ ਉੱਪਰ ਗੁਰੂ ਪਰਮਾਤਮਾ ਦਾ ਨਾਮ ਤੇ ਉਹਨੂੰ ਜਪਣ ਦੇ ਨਾਲ ਤੈਨੂੰ ਫਾਇਦਾ ਕੀ ਹੋਏਗਾ। ਸਤਿਗੁਰੂ ਜੀ ਇੱਥੇ ਬਖਸ਼ਿਸ਼ ਕਰਦੇ ਕਹਿੰਦੇ ਜਾਣ ਕੋ ਮੁਸ਼ਕਲ ਅਤ ਬਣੇ, ਧੋਈ ਕੋਈ ਨਾ ਦੇ, ਲਾਗੂ ਹੋਏ ਦੁਸ਼ਮਣਾਂ ਸਾਕ ਤੇ ਭੱਜ ਖਲੇ, ਸਭੋ ਭੱਜੇ ਯਾਰ ਜਾ ਆਸਰਾ ਚੁੱਕੇ ਸਭ ਅਸਰਾਓ, ਚਿੱਤ ਆਵੇ ਉਸ ਪਾਰ ਬ੍ਰਹਮ ਲੱਗੇ ਨਾ ਤੱਤੀ ਵਾਓ। ਸਤਿਗੁਰੂ ਕਹਿੰਦੇ ਭਾਈ ਮੁਸ਼ਕਲਾਂ ਬਹੁਤ ਸਾਰੀਆਂ ਬਣ ਜਾਣ, ਅੜਿੱਚਣਾਂ ਬਣ ਜਾਣ, ਕੋਈ ਕਿਸੇ ਨੂੰ ਆਸਰਾ ਢੋਈ ਨਾ ਦੇਵੇ, ਕੋਲ ਨਾ ਰੱਖੇ, ਤੇ ਫਿਰ ਦੁਸ਼ਮਣ ਵੀ ਜਿਹੜੇ ਨੇ ਉੱਤੇ ਤਿਆਰ ਬਰ ਤਿਆਰ ਰਹਿਣ, ਮਾਰਨ ਵਾਸਤੇ ਮਾਰੂ ਹੋ ਜਾਣ, ਭਾਰੂ ਹੋ ਜਾਣ, ਲਾਗੂ ਹੋਏ ਦੁਸ਼ਮਣਾਂ ਸਾਗ ਵੀ ਭੱਜ ਖਲੇ, ਰਿਸ਼ਤੇਦਾਰ ਵੀ ਸਾਰੇ ਦਰਵਾਜ਼ੇ ਬੰਦ ਕਰ ਲੈਣ ਕੇ ਜਾ ਹੁਣ ਤੇਰੇ ਆਉਣ ਕਰਕੇ ਸਾਡਾ ਨੁਕਸਾਨ ਹੋਏਗਾ, ਸਭੋ ਭੱਜੇ ਆਰ ਜਾ ਆਸਰਾ, ਸਾਰੇ ਆਸਰੇ ਜਵਾਬ ਦੇ ਦੇਣ, ਚੂਕੇ ਸਭ ਅਸਰਾਓ, ਕੋਈ ਢੋਈ ਦੇਣ ਵਾਲਾ ਬਚੇ ਹੀ ਨਾ। ਕਹਿੰਦੇ ਚਿੱਤ ਆਵੇ ਉਸ ਪਾਰ ਬ੍ਰਹਮ ਲੱਗੇ ਨਾ ਤੱਤੀ ਵਾਓ, ਜੇ ਕਿਤੇ ਉਸ ਵੇਲੇ ਪਰਮਾਤਮਾ ਦਾ ਨਾਮ ਯਾਦ ਕਰ ਲਏ ਨਾ, ਮਨੁੱਖ ਸਿਮਰਨ ਕਰਨਾ ਸ਼ੁਰੂ ਕਰਦੇ, ਉਹਨੂੰ ਯਾਦ ਕਰੇ ਤੇ ਕਹਿੰਦੇ ਉਹਨੂੰ ਤੱਤੀ ਵਾ ਨਹੀਂ ਲੱਗਦੀ ਉਸ ਮਨੁੱਖ ਨੂੰ, ਸਿਮਰਨ ਦਾ ਇਹ ਭਲਾ। ਜੇ ਥੋੜ੍ਹੀ ਜਿਹੀ ਆਪਾਂ ਇਤਿਹਾਸ ਦੇ ਵਿੱਚੋਂ ਗੁਰਮੁਖ ਪਿਆਰਿਓ ਇਸ ਗੱਲ ਨੂੰ ਵਾਚ ਲਈਏ ते गल होर भी सौख्या समझ आ जावे। भाई नंद लाल जी औरंगजेब दे जिहड़ा पुत्र सी उहदा उहदे नाल उहदे मुनशी ने कोई फारसी का अर्थ करना सी किसी सलोक का दोहे का जो किसी के कोलों कीता ना गया कहिंदे भाई नंद लाल जी जिहड़े फारसी के बड़े वधिया विद्वान सन उन्होंने बड़ा सोहना अर्थ इहदा कर दिता। औरंगजेब नूं इस गल का पता लगा कि ये किसी हिंदू ने फारसी के अर्थ किए ने, कहन लगा इहो जिहा विद्वान किसी होर धर्म के विच होवे मैनू बर्दाश्त नहीं ये गल, कहिंदा इहनूं मुसलमान बनाओ जे नहीं बनता तो खत्म ही कर दो, इहो जे किसी होर धर्म के विच इहो जिहा मनुख रहे तो होर प्रचार करके होर भी सियाने लोग खड़े कर लवेगा, बंद ही कर दिओ। औरंगजेब का जदों गुरमुख प्यारियो ये हुक्म होया कहिंदे उस वेले बहादुर शाह मुअज़्ज़म ने भाई नंद लाल नूं फिर ये गल कही कि मैं तेरे नाल प्रेम करदा आ, ठीक है तेरे कोलों पढ़िया होया आ, पर मैं तेनू एक गल दस दिना कि तेनू बादशाह ने खत्म कर देना ही, तो जां फिर तू मुसलमान उहने तेनू बनाउणा ही, जे तू अपना भला चाहुणा आ ते इत्थों निकल जा। कहिंदे उहने उस वेले आख्या हुण जदों बादशाह दा हुक्म ही हो गया मैनूं किहड़ा रिश्तेदार अपने घर दे विच जगह देवेगा। उस वेले दुश्मन भी उहदे सिर ते हो गए उहदा कतल करन वास्ते, रिश्तेदारां दे दरवाजे बंद हो गए। कहिंदे इहने मुअज़्ज़म ने उहनूं दस्सिया कि इक्को ही जगह ही हुण जिथे तेनूं ढोई मिल सकदी आ उह गुरू दा घर। फिर चेते आवे उस पार ब्रह्म, इन्हें पार ब्रह्म परमेश्वर गुरु नूं परमात्मा नूं याद किया, लगे ना तत्ती वाले नूं तत्ती हवा नहीं लगन दिती। वेख लो आनंदपुर साहब की धरती ते रहा, इन्हें बहुत सारिया पुस्तकां भी गुरमुख प्यारे ने लिखिया जिहड़ियां कि सानूं गुरमत नूं दृढ़ करवाउंदियां ने। एक किताब इन्हां ने लिखी बंदगी नामा, जदों सतगुरां ने पढ़ी तो कहन लगे भाई नंद लाल ये बंदगी नामा नहीं है, ये जिंदगी नामा है, जिहड़े पढ़नगे उन्हां दी जिंदगी संवर जाया करेगी। फिर गुरमुख प्यारियो एक अगले बंद दे विच सतगुरु सच्चे पातशाह जी सानू होर सिक्ख्या दिंदे ने कि परमात्मा दा सिमरन करन दे नाल तेरा किवें भला होवेगा। कहिंदे जीव को होवे दुबला नंग भुख की पीर, जे कोई बहुत दुबला कहिंदे कमजोर होवे हर वेले नंगा भुखा घर दे विच छकन छकाउण वास्ते पदार्थ भी ना होण, दमड़ा पल्ले ना पवे ना को देवे धीर उहदे कोल कोई दमड़ा पल्ले रुपया धेली भी ना होवे, बहुत कंगाल होवे, ना कोई हौसला ही देण वाला होवे कि लै भाई तू दसां नवां दी किरत कर ला जां तैनूं हौसला देने आ तेरे दिन फिर जाणगे। कहिंदे जदों इहो जी हालत हो जावे ते फिर स्वार्थ स्वाव ना को करे ना को होवे काज, ना कोई उहदा काम ही करे, क्योंकि निर्धन आदर को ना दे, गरीब नूं कौन आदर देंदा सत्कार देंदा जे, इत्थे गुरु ही आ जिहड़ा गरीबां नूं नवाजदा आ, ना किश होवे काज ना को उहदे कोलों काम ही हुंदा आ। चेते आवे उस पार ब्रह्म निश्चल होवे राज, जे कितें उस वेले उह कितें परमात्मा नूं याद करदा है ना गुरमुख प्यारियो, भावें कमजोर आ भावें भुखा नंगा आ भावें कोई हौसला देण वाला ही नहीं आ, परमात्मा नूं याद करके राम नाम गुण गावे, परमात्मा दे गुणां नूं गायन करके उहदे अंदर इहो इहो जे दया वर्गे धर्म वर्गे संतोख वर्गे गुण आ जांदे ने कि उह बादशाह बन जांदा आ शुभ गुणां दे नाल। ਸਾਰੇ ਕਹਿੰਦੇ ਨਿਹਚਲ ਹੋਵੇ ਰਾਜ, ਅਟਲ ਰਾਜ ਦਾ ਜਿਹੜਾ ਨਾ ਉਹ ਭਾਗੀ ਬਣ ਜਾਂਦਾ ਆ ਜਦੋਂ ਉਹ ਪਰਮਾਤਮਾ ਦੇ ਨਾਮ ਨੂੰ ਯਾਦ ਕਰਦਾ ਆ। ਅੱਜ ਦੇ ਪਾਵਨ ਪਵਿੱਤਰ ਉਪਦੇਸ਼ ਦੇ ਵਿੱਚ ਇਹੋ ਹੀ ਸਤਿਗੁਰੂ ਜੀ ਸਾਨੂੰ ਸਿੱਖਿਆ ਦੇ ਰਹੇ ਨੇ ਕਿ ਤੂੰ ਪਰਮਾਤਮਾ ਦਾ ਨਾਮ ਯਾਦ ਕਰ, ਸਿਮਰਨ ਕਰ, ਉਹਦੇ ਗੁਣਾਂ ਨੂੰ ਗਾਇਨ ਕਰ। ਅਗਲੀ ਪੰਕਤੀ ਹੋਰ ਪੜ੍ਹ ਕੇ ਦੇਖੋ, ਸਾਡੇ ਗ੍ਰਸਤੀਆਂ ਵਾਸਤੇ ਉਚਾਰਨ ਕੀਤੀ ਸਤਿਗੁਰਾਂ ਨੇ, ਕਹਿੰਦੇ ਕਿ ਇਹ ਜਿਹੜਾ ਮਨੁੱਖ ਆ ਗ੍ਰਸਤੀ ਹੁੰਦਾ ਆ ਤੇ ਗ੍ਰਸਤ ਦੇ ਵਿੱਚ ਰਹਿੰਦਿਆਂ ਹੋਇਆ ਜਾਂ ਕੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੇ ਰੋਗ, ਬਹੁਤ ਸਾਰੀਆਂ ਚਿੰਤਾਵਾਂ ਨੇ ਸਾਨੂੰ ਘੇਰਿਆ ਹੋਇਆ ਆ, ਕਈ ਪ੍ਰਕਾਰ ਦੀਆਂ ਚਿੰਤਾ ਟੈਨਸ਼ਨਾਂ ਨੇ ਸਾਨੂੰ, ਇਹਨਾਂ ਚਿੰਤਾ ਦਾ ਕਰਕੇ ਕਈ ਵਾਰ ਮਨੁੱਖ ਨੂੰ ਅਟੈਕ ਹੋ ਜਾਂਦੇ ਨੇ। ਦੇਹੀ ਵਿਆਪੇ ਰੋਗ ਚਿੰਤਾ ਦਾ ਕਰਕੇ ਸਰੀਰ ਵੀ ਰੋਗੀ ਹੋ ਜਾਂਦਾ ਆ ਤੇ ਫਿਰ ਗ੍ਰਿਸਤ ਕੁਟੰਬ ਪਲੇਟੇ ਆ ਗ੍ਰਿਸਤ ਧਰਮ ਦੇ ਵਿੱਚ ਰਹਿੰਦੇ ਹੋਇਆ ਅਸੀਂ ਗ੍ਰਿਸਤ ਦੇ ਵਿੱਚ ਰਹਿੰਦੇ ਹੋਇਆ ਇਹਦੇ ਨਾਲ ਹੀ ਲਿਪਟੇ ਰਹਿੰਦੇ ਹਾਂ ਦੇਹੀ ਕਦੇ ਹਰਖ ਕਦੇ ਸੋਗ ਕਦੀ ਖੁਸ਼ੀਆਂ ਆ ਜਾਂਦੀਆਂ ਨੇ ਤੇ ਕਦੀ ਗਮੀਆਂ ਆ ਜਾਂਦੀਆਂ ਨੇ ਕਦੀ ਦੁੱਖ ਆ ਜਾਂਦੇ ਨੇ ਕਦੀ ਸੁੱਖ ਆ ਜਾਂਦੇ ਨੇ ਗੌਣ ਕਰੇ ਚੌਂ ਕੁੰਟਕਾ ਸਾਰੀ ਧਰਤੀ ਨੂੰ ਘੁੰਮਦਾ ਫਿਰੇ ਤੇ ਬੈਠੇ ਵੀ ਨਾ ਕਿਸੇ ਪਾਸੇ ਘੜੀ ਨਾ ਬੈਸਣ ਹੋਏ ਘੜੀ ਵਾਸਤੇ ਵੀ ਨਹੀਂ ਬੈਠਿਆ ਜਾਂਦਾ ਸਾਡੇ ਕੋਲੋਂ ਕੰਮਾਂ ਕਾਰਾਂ ਦੇ ਵਿੱਚ ਅੱਜ ਮਹਿੰਗਾਈ ਦਾ ਯੁੱਗ ਆ ਅਸੀਂ ਪਦਾਰਥਾਂ ਕਰਕੇ ਦੌੜਦੇ ਭੱਜਦੇ ਹੀ ਰਹਿੰਦੇ ਹਾਂ ਕਿ ਸਾਡਾ ਗੁਜ਼ਾਰਾ ਬੜਾ ਮੁਸ਼ਕਲ ਹੁੰਦਾ ਗੌਣ ਕਰੇ ਚੌਂ ਕੁੰਟ ਦਾ ਪਦਾਰਥਾਂ ਵਾਸਤੇ ਘੜੀ ਨਾ ਬਹਿਸਣ ਹੋਏ ਚਿੱਤ ਆਵੇ ਉਸ ਪਾਰ ਬ੍ਰਹਮ ਤੇ ਫਿਰ ਗੁਰਮੁਖ ਪਿਆਰੇ ਜਦੋਂ ਪਰਮਾਤਮਾ ਤੇ ਯਾਦ ਆ ਜਾਂਦਾ ਤਨ ਮਨ ਸ਼ੀਤਲ ਹੋਏ ਸਾਡਾ ਹਿਰਦਾ ਠੰਡਾ ਠਾਰ ਹੋ ਜਾਂਦਾ ਸਾਰੀਆਂ ਹੀ ਚਿੰਤਾ ਤੋਂ ਮੁਕਤ ਹੋ ਜਾਂਦਾ ਆ ਪ੍ਰਾਣੀ ਸਾਰੇ ਹੀ ਦੁੱਖ ਜਿਹੜੇ ਨੇ ਦੂਰ ਹੋ ਜਾਂਦੇ ਨੇ ਸਿਮਰਨ ਕਰਨ ਦੇ ਨਾਲ ਤੇ ਹੁਣ ਗੁਰਮੁਖ ਪਿਆਰਿਓ ਆਪਾਂ ਇਹ ਵੀ ਗੱਲ ਦੀ ਵਿਚਾਰ ਕਰ ਲਈਏ ਕਿ ਸਾਰਿਆਂ ਤੋਂ ਉੱਪਰ ਪਰਮਾਤਮਾ ਦਾ ਨਾਮ ਆ ਪਰਮਾਤਮਾ ਦਾ ਸਿਮਰਨ ਕਰਨ ਦੇ ਨਾਲ ਸਾਨੂੰ ਕੀ ਫਾਇਦਾ ਹੁੰਦਾ ਆ ਸਾਡੇ ਦੁੱਖ ਕਿਵੇਂ ਦੂਰ ਹੁੰਦੇ ਨੇ ਪਰਮਾਤਮਾ ਦੇ ਘਰ ਦੇ ਵਿੱਚ ਗੁਰੂ ਦੇ ਘਰ ਦੇ ਵਿੱਚ ਢੋਈ ਸਾਨੂੰ ਕਿਸ ਤਰ੍ਹਾਂ ਮਿਲਦੀ ਆ ਇੱਕ ਹੋਰ ਛੋਟੀ ਜਿਹੀ ਸਾਖੀ ਮੈਂ ਆਪ ਸਭ ਸੰਗਤਾਂ ਦੇ ਨਾਲ ਸਾਂਝੀ ਕਰਾਂ ਫਿਰ ਅਗਲਾ ਟੌਪਿਕ ਸ਼ੁਰੂ ਕਰਾਂਗੇ ਪ੍ਰੇਮਾ ਕੋੜੀ ਆ ਪਰਿਵਾਰ ਨੇ ਵੀ ਸਾਥ ਛੱਡ ਦਿੱਤਾ ਆ ਉਹਨੂੰ ਲਿਆ ਕੇ ਤੇ ਗੁਰਮੁਖ ਪਿਆਰਿਓ ਗੋਇੰਦਵਾਲ ਸਾਹਿਬ ਵਿਖੇ ਬਾਹਰ ਬਹਾ ਦਿੱਤਾ ਆ ਦੇਹੀ ਵਿਆਪੇ ਰੋਗ ਕੋੜ ਦੀ ਬਿਮਾਰੀ ਆ ਲਾਗੇ ਕੋਈ ਬੈਠਦਾ ਨਹੀਂ ਆ ਰਿਸ਼ਤੇਦਾਰ ਕੋਈ ਸਾਥ ਨਹੀਂ ਦਿੰਦਾ ਬੜਾ ਹੀ ਕਮਜ਼ੋਰ ਹੋ ਗਿਆ ਜੇ ਕੋ ਹੋ ਗਿਆ ਦੁਬਲਾ ਬਾਹਰ ਬੈਠ ਕੇ ਮੇਰਾ ਗਿਆ ਕਿਸ਼ੋਥਾ ਲਾਧਾ ਬੜੇ ਵਿਰਾਗ ਦੇ ਨਾਲ ਇੰਨੀਆਂ ਕੁ ਪੰਕਤੀਆਂ ਪੜ੍ਹਦਾ ਆ ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਜੀ ਰਹਿਮਤ ਦੇ ਘਰ ਦੇ ਵਿੱਚ ਆਏ ਆਪਣੇ ਜਿਸ ਟੋਏ ਦੇ ਵਿੱਚ ਸਤਿਗੁਰੂ ਜੀ ਇਸ਼ਨਾਨ ਕਰਕੇ ਪਾਣੀ ਇਕੱਠਾ ਹੁੰਦਾ ਸੀ ਨਾ ਸਤਿਗੁਰਾਂ ਦੇ ਇਸ਼ਨਾਨ ਦੇ ਨਾਲ ਉਹਦੇ ਵਿੱਚ ਇਸ਼ਨਾਨ ਕਰਾਇਆ ਤੇ ਗੁਰਮੁਖ ਪਿਆਰਿਓ ਉਹਨੂੰ ਰਾਜਾ ਕਿਵੇਂ ਬਣਾ ਦਿੱਤਾ ਤੁਸੀਂ ਦੇਖੋ ਨੌਂ ਬਰ ਨੌਂ ਹੋ ਗਿਆ ਆ ਉੱਥੇ ਸਤਿਗੁਰਾਂ ਨੇ ਉਹਦਾ ਵਿਆਹ ਇੱਕ ਬੱਚੀ ਦੇ ਨਾਲ ਕੀਤਾ ਆ ਤੇ ਉਹਨੂੰ ਸਿੱਖ ਧਰਮ ਦਾ ਪ੍ਰਚਾਰਕ ਬਣਾ ਦਿੱਤਾ ਆ ਬਾਦਸ਼ਾਹਤ ਦੇ ਦਿੱਤੀ ਆ ਸਤਿਗੁਰਾਂ ਨੇ ਤੇ ਹੁਣ ਆਪਾਂ ਆਪਣੇ ਸਾਰਿਆਂ ਮਨਾਂ ਦੇ ਵਿੱਚ ਸੋਚੀਏ ਜਾਂ ਆਲੇ ਦੁਆਲੇ ਵੀ ਦੇਖਦੇ ਹਾਂ ਕਿ ਕਈ ਵਾਰ ਸਿਮਰਨ ਕਰਨ ਵਾਲਾ ਮਨੁੱਖ ਜਿਹੜਾ ਜ਼ਿਆਦਾ ਦੁਖੀ ਹੁੰਦਾ ਆ ਭਗਤਾਂ ਦਾ ਹੀ ਜੀਵਨ ਪੜ੍ਹ ਕੇ ਦੇਖੀਏ ਤੇ ਕਬੀਰ ਸਾਹਿਬ ਦੇ ਜੀਵਨ ਤੋਂ ਇੱਕ ਦਿਨ ਵੀ ਨਹੀਂ ਜੇ ਸੌਖਾ ਦੱਸਦਾ ਸਾਨੂੰ ਨਜ਼ਰ ਆਉਂਦਾ ਹੈ ਕਿ ਉਹ ਸੌਖੇ ਰਹੇ ਹੋਣਗੇ ਹਰ ਵੇਲੇ ਦੁਸ਼ਮਣ ਜਿਹੜੇ ਸਨ ਇਹ ਅਖੌਤੀ ਬ੍ਰਾਹਮਣ ਜਿਹੜੇ ਸਨ ਉਹਨਾਂ ਨੂੰ ਦੁੱਖ ਦਿੰਦੇ ਰਹਿੰਦੇ ਸਨ ਤਕਲੀਫਾਂ ਆਉਂਦੀਆਂ ਹੀ ਰਹੀਆਂ ਨਾਮਦੇਵ ਜੀ ਦਾ ਜੀਵਨ ਪੜ੍ਹ ਕੇ ਦੇਖ ਲਓ ਰਵਿਦਾਸ ਭਗਤ ਜੀ ਦਾ ਜੀਵਨ ਪੜ੍ਹ ਕੇ ਦੇਖ ਲਓ ਬਹੁਤ ਸ਼ਿਕਾਇਤਾਂ ਜਿਹੜੀਆਂ ਨੇ ਬਾਦਸ਼ਾਹਾਂ ਦੇ ਕੋਲ ਹਾਕਮਾਂ ਦੇ ਕੋਲ ਇਹਨਾਂ ਦੇ ਪ੍ਰਥਾਏ ਕੀਤੀਆਂ ਅਸੀਂ ਵੀ ਸੋਚਦੇ ਹਾਂ ਕਿ ਸਿਮਰਨ ਕਰਨ ਦੇ ਨਾਲ ਮਨੁੱਖ ਜ਼ਿਆਦਾ ਦੁਖੀ ਹੁੰਦਾ ਆ ਇਹ ਵੀ ਇੱਕ ਸਾਡਾ ਨਜ਼ਰੀਆ ਬਣਿਆ ਹੋਇਆ ਆ ਅਸੀਂ ਇਹ ਸੋਚਦੇ ਹਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਤੋਂ ਜ਼ਿਆਦਾ ਸਿਮਰਨ ਕਿੰਨੇ ਕਰ ਲੈਣਾ ਆ ਅਤੇ ਉਹਨਾਂ ਨੂੰ ਕਿੰਨੇ ਕਸ਼ਟ ਆਏ ਆ ਤੱਤੀ ਤਵੀ 'ਤੇ ਬਿਠਾ ਦਿੱਤਾ ਦੁਸ਼ਮਣਾਂ ਨੇ ਇੱਥੋਂ ਦੇ ਲੋਕਾਂ ਨੇ ਉਬਲਦੀ ਦੇਗ ਦੇ ਵਿੱਚ ਬਿਠਾ ਦਿੱਤਾ ਅਸੀਂ ਫਿਰ ਵੇਖਦੇ ਹਾਂ ਕਿ ਨਿਤਨੇਮੀ ਨੇ ਭਾਈ ਮਣੀ ਸਿੰਘ ਜੀ ਨਿਤਨੇਮੀ ਨੇ ਭਾਈ ਮਤੀ ਦਾਸ ਜੀ ਉਹ ਆਰਿਆਂ ਦੇ ਨਾਲ ਚੀਰੇ ਜਾ ਰਹੇ ਨੇ ਉਹਨਾਂ ਦਾ ਬੰਦ ਬੰਦ ਕੱਟਿਆ ਜਾ ਰਿਹਾ ਆ ਭਾਈ ਦਿਆਲਾ ਜੀ ਜਿਹੜੇ ਨਿਤਨੇਮੀ ਨੇ ਉਹਨਾਂ ਨੂੰ ਰੂੰ ਦੇ ਵਿੱਚ ਲਪੇਟ ਕੇ ਸਾੜਿਆ ਜਾ ਰਿਹਾ ਆ ਤਾਂ ਫਿਰ ਗੁਰਮੁਖ ਪਿਆਰਿਓ ਅਸੀਂ ਹੋਰ ਦੇਖਦੇ ਹਾਂ ਨਿਤਨੇਮੀ ਆ ਭਾਈ ਤਾਰੂ ਸਿੰਘ ਬਹੁਤ ਬਾਣੀ ਪੜ੍ਹਦਾ ਤੇ ਬੜਾ ਭਾਰੀ ਕਸ਼ਟ ਆਇਆ ਆ ਉਹਦੇ ਉੱਤੇ ਕਿ ਇਹ ਉਹਨਾਂ ਦੀ ਖੋਪੜੀ ਲੱਥਦੀ ਆ ਪਰ ਜਦੋਂ ਅਸੀਂ ਸਿਮਰਨ ਕਰਦੇ ਹਾਂ ਨਾ ਗੁਰਮੁਖ ਪਿਆਰਿਓ ਇਹ ਸਾਰੇ ਦੁੱਖ ਜਿਹੜੇ ਨੇ ਨਾ ਜਰਨ ਦੀ ਸ਼ਕਤੀ ਇੱਕ ਅੰਦਰ ਆ ਜਾਂਦੀ ਹੈ ਮਨੁੱਖ ਦੇ ਇਹ ਝੂਠੇ ਲੋਕ ਜਿਹੜੇ ਨੇ ਸਾਨੂੰ ਸਿਮਰਨ ਦੇ ਨਾਲੋਂ ਤੋੜਨ ਦੀ ਸਾਡੀ ਕੋਸ਼ਿਸ਼ ਕਰਦੇ ਨੇ ਕਿ ਸਿਮਰਨ ਦੇ ਨਾਲੋਂ ਪਰਮਾਤਮਾ ਦੇ ਨਾਲੋਂ ਟੁੱਟ ਜਾਣ ਇਹ ਵੀ ਝੂਠ ਦੀ ਕਮਾਈ ਕਰਨ ਪਰ ਗੁਰਮੁਖ ਪਿਆਰਿਓ ਉਹ ਪਿਆਰੇ ਜਿਹੜੇ ਨੇ ਜਿਨ੍ਹਾਂ ਨੇ ਬੰਦ ਬੰਦ ਕਟਾ ਲਿਆ ਖੋਪੜੀ ਲੁਹਾੜੀ ਆ ਆਰੇ ਨਾਲ ਚਰਾ ਲਿਆ ਆ ਤੱਤੀ ਤਵੀ 'ਤੇ ਬੈਠ ਗਏ ਨੇ ਉਹਨਾਂ ਨੇ ਸਾਡੇ ਵਾਸਤੇ ਇੱਕ ਰਾਹ ਬਣਾ ਦਿੱਤਾ ਆ ਕਿ ਸਿਮਰਨ ਕਰਨ ਦੇ ਨਾਲ ਇੰਨਾ ਖੇੜਾ ਆਉਂਦਾ ਜਾਂ ਛੋਟੇ ਮੋਟੇ ਦੁੱਖ ਤੇ ਕਿਧਰੇ ਹੀ ਰਹਿ ਗਏ ਕਦੇ ਹਰਖ ਕਦੇ ਸੋਗਾ ਛੋਟੀਆਂ ਮੋਟੀਆਂ ਜਿਹੜੀਆਂ ਗਮੀਆਂ ਨੇ ਇਹ ਖੁਸ਼ੀਆਂ ਨੇ ਜਿਹੜੀਆਂ ਇਹ ਬਹੁਤ ਥੱਲੇ ਰਹਿ ਜਾਂਦੀਆਂ ਨੇ ਸਿਮਰਨ ਕਰਨ ਵਾਲੇ ਮਨੁੱਖ ਤੋਂ। ਜਿਹੜਾ ਮਨੁੱਖ ਸਿਮਰਨ ਕਰਦਾ ਉਹਦੇ ਉੱਤੇ ਵੱਡੇ ਵੱਡੇ ਕਸ਼ਟ ਵੀ ਆ ਜਾਂਦੇ ਨੇ, ਉਹ ਤਾਂ ਵੀ ਖਿੜਿਆ ਰਹਿੰਦਾ, ਖੇੜੇ 'ਚ ਹੀ ਰਹਿੰਦਾ ਹੈ। ਇੱਕ ਇਹ ਰਾਹ ਸਾਡੇ ਵਾਸਤੇ ਬਣਾ ਦਿੱਤਾ ਸਿਮਰਨ ਕਰਨ ਵਾਲਿਆਂ ਨੇ, ਸਾਨੂੰ ਦੱਸ ਦਿੱਤਾ। ਉਸ ਤੋਂ ਬਾਅਦ ਅਸੀਂ ਫਿਰ ਕੀ ਵੇਖਦੇ ਹਾਂ ਕਿ ਸਾਡਾ ਸਿਮਰਨ ਕਰਨ ਦੇ ਨਾਲ ਜ਼ਿਆਦਾ ਭਲਾ ਕਿਉਂ ਨਹੀਂ ਹੋ ਰਿਹਾ, ਸਾਡਾ ਕਿਉਂ ਨਹੀਂ ਫਾਇਦਾ ਹੋ ਰਿਹਾ। ਇਸ ਸੰਬੰਧ ਦੇ ਵਿੱਚ ਅਸੀਂ ਇੱਕ ਭਾਈ ਗੁਰਦਾਸ ਜੀ ਦਾ ਕਵਿਤ ਵਿਚਾਰਨ ਕਰਦੇ ਹਾਂ। ਵੇਖੋ, ਜਿਹੜਾ ਮਨੁੱਖ ਨਿਰਭਉ ਦਾ ਸਿਮਰਨ ਕਰਦਾ ਨਾ, ਪਰਮਾਤਮਾ ਭਉ ਤੋਂ ਰਹਿਤ ਹੈ, ਜਿਹਨੇ ਆਪਣੇ ਅੰਦਰੋਂ ਭਉ ਹੀ ਨਹੀਂ ਗਵਾਇਆ, ਡਰ ਹੀ ਨਹੀਂ ਗਵਾਇਆ, ਪਰਮਾਤਮਾ ਬੇਖੌਫ, ਅਤੇ ਜੇ ਅਸੀਂ ਉਹਦਾ ਸਿਮਰਨ ਕਰਕੇ ਬੇਖੌਫ ਨਹੀਂ ਹੋਏ ਤਾਂ ਫਿਰ ਸਾਡਾ ਸਿਮਰਨ ਵਿਖਾਵਾ ਆ। ਜੇ ਨਿਰਵੈਰ ਨੂੰ ਯਾਦ ਕਰ ਕਰਕੇ, ਨਿਰਵੈਰ ਦਾ ਸਿਮਰਨ ਕਰ ਕਰਕੇ ਅਸੀਂ ਕਿਸੇ ਦੇ ਨਾਲ ਵੈਰ ਭਾਵਨਾ ਅਜੇ ਵੀ ਆਪਣੇ ਢਿੱਡ ਦੇ ਵਿੱਚ ਰੱਖੀ ਫਿਰਨਾ ਆ, ਇਹ ਵੀ ਸਿਮਰਨ ਕੀਤਾ ਸਾਡਾ ਵਿਖਾਵਾ ਆ। ਅਸੀਂ ਵਿਖਾਵਾ ਹੀ ਕਰ ਰਹੇ ਹਾਂ ਕਿਉਂਕਿ ਅੰਦਰੋਂ ਤੇ ਸੰਸਕਾਰ ਮਿਟਾਏ ਹੀ ਨਹੀਂ ਆ। ਜੇ ਅਸੀਂ ਪਰਮਾਤਮਾ ਨੂੰ ਪਤਿਤ ਪਾਵਨ ਦੇ ਨਾਮ ਦੇ ਨਾਲ ਯਾਦ ਕਰਦੇ, ਇਹ ਗੁਣ ਨੂੰ ਯਾਦ ਕਰਦੇ ਕਿ ਪਰਮਾਤਮਾ ਪਤਿਤ ਪਾਵਨ ਆ ਤੇ ਅਜੇ ਵੀ ਛੂਤ ਛਾਤ ਦੇ ਚੱਕਰਾਂ ਦੇ ਵਿੱਚ ਪਏ ਹੋਏ ਆ, ਤੇ ਵਿਖਾਵਾ ਅਜੇ ਅਸੀਂ ਸਿਮਰਨ ਦਿਲੋਂ ਨਹੀਂ ਕਰਦੇ। ਜੇ ਅਸੀਂ ਰੋਜ਼ਾਨਾ ਹੀ ਜਾਤ ਸਾਹਿਬ ਦੀ ਬਾਣੀ ਪੜ੍ਹਦੇ ਹਾਂ, ਜਾਤ ਅਰ ਪਾਤ ਨਹਿਣ ਜੇ, ਪਰਮਾਤਮਾ ਦੀ ਜਾਤ ਕੋਈ ਨਹੀਂ ਗੀ, ਪਰਮਾਤਮਾ ਦੀ ਗੋਤ ਕੋਈ ਨਹੀਂ, ਤੇ ਅਜੇ ਵੀ ਅਸੀਂ ਜਾਤਾਂ ਦੇ ਵਿੱਚ ਵੜੇ ਹੋਏ ਹਾਂ, ਤੇ ਫਿਰ ਸਾਡਾ ਨਿਤਨੇਮ ਕੀਤਾ ਵਿਖਾਵਾ, ਫਿਰ ਅਸੀਂ ਸਿਮਰਨ ਕਰਦੇ ਹੀ ਨਹੀਂ। ਜੇ ਅਸੀਂ ਗੁਰਮੁਖ ਪਿਆਰਿਓ, ਉਹ ਪਰਮਾਤਮਾ ਦਾ ਹੀ ਇਹ ਸਾਰਾ ਖਾਨਦਾਨ ਆ, ਉਹ ਪਰਮਾਤਮਾ ਦੀ ਸਾਰੀ ਇਹ ਸੰਸਾਰ ਬਗੀਚੀ ਆ, ਤੇ ਅਜੇ ਵੀ ਅਸੀਂ ਆਪਣੀਆਂ ਕੁਲਾਂ ਦੇ ਨਾਲ ਹੀ ਜੁੜੇ ਹੋਏ ਹਾਂ, ਤੇ ਫਿਰ ਇਹ ਸਾਡਾ ਗੁਰਮੁਖ ਪਿਆਰਿਓ ਖਾਨਦਾਨਾਂ ਦੇ ਨਾਲ ਹੀ ਜੁੜੇ ਹੋਏ ਹਾਂ, ਤੇ ਫਿਰ ਇਹ ਸਾਡਾ ਸਿਮਰਨ ਵਿਖਾਵਾ। ਭਾਈ ਗੁਰਦਾਸ ਜੀ ਦਾ ਇੱਕ ਬਿੱਤ ਜਿਹੜਾ ਆ, ਇਹਨੂੰ ਵਿਚਾਰ ਕੇ ਫਿਰ ਆਪਾਂ ਅਗਲੇ ਬੰਨੇ ਸ਼ਬਦ ਦੀ ਵਿਆਖਿਆ ਕਰਾਂਗੇ ਕਿ ਵਿਖਾਵਾ ਕਿਸ ਤਰ੍ਹਾਂ। ਕਹਿੰਦੇ ਚਿੰਤਾ ਮਨ ਚਿਤਵਤ, ਚਿੰਤਾ ਚਿੱਤ ਤੇ ਚੁਰਾਈ, ਆਯੋਨੀ ਅਰਾ ਦੇ ਜੋਨ ਸੰਕਟ ਕਟਾਏ ਹੈ। ਪਰਮਾਤਮਾ ਸਾਰੀਆਂ ਚਿੰਤਾ ਨੂੰ ਦੂਰ ਕਰਨ ਵਾਲਾ, ਤੇ ਜੇ ਅਸੀਂ ਉਸ ਚਿੰਤਾ ਮੁਕਤ ਨੂੰ, ਚਿੰਤਾ ਮਣੀ ਨੂੰ ਯਾਦ ਕਰੀਏ ਤੇ ਅਜੇ ਵੀ ਸਾਨੂੰ ਟੈਨਸ਼ਨਾਂ ਨਹੀਂ ਘੇਰਿਆ ਹੋਵੇ, ਚਿੰਤਾ ਅਜੇ ਵੀ ਸਾਡੇ ਹਿਰਦੇ ਦੇ ਵਿੱਚ ਹੀ ਵੜੀਆਂ ਹੋਣ, ਤੇ ਫਿਰ ਅਸੀਂ ਇਹਦਾ ਮਤਲਬ ਆਪਣੇ ਦਿਲੋਂ ਪਰਮਾਤਮਾ ਨੂੰ ਯਾਦ ਨਹੀਂ ਕਰ ਰਹੇ। ਚਿੰਤਾ ਵਨ ਚਿਤਵਤ, ਚਿੰਤਾ ਚਿੱਤ ਤੇ ਚੁਰਾਈ, ਆ ਜੋਨੀ ਅਰਾਧੇ, ਜਿਹੜਾ ਪਰਮਾਤਮਾ ਜੂਨਾ ਤੋਂ ਰਹਿਤ ਆ, ਜੰਮਦਾ ਮਰਦਾ ਨਹੀਂ ਆ, ਜੇ ਅਸੀਂ ਉਹਦੀ ਆਰਾਧਨਾ ਕਰਕੇ ਅਜੇ ਤੱਕ 84 ਦੇ ਗੇੜ ਦੇ ਵਿੱਚ ਹੀ ਤੁਰੇ ਫਿਰ ਰਹੇ ਹਾਂ ਨਾ, ਤੇ ਗੁਰਮੁਖ ਪਿਆਰਿਓ ਫਿਰ ਸਾਡਾ ਸਿਮਰਨ ਵਿਖਾਵਾ ਆ, ਫਿਰ ਅਸੀਂ ਸਿਮਰਨ ਕੀਤਾ ਹੀ ਨਹੀਂ ਆ। ਕਿਉਂਕਿ ਮਨੁੱਖਾ ਸਰੀਰ ਦੇ ਵਿੱਚ, ਇਸ ਸਰੀਰ ਦੇ ਵਿੱਚ ਹੁੰਦਿਆਂ ਹੋਇਆ, ਮਨੁੱਖ ਜਨਮਦੇ ਹੁੰਦਿਆਂ ਹੋਇਆ ਵੀ ਅਸੀਂ ਕਈ ਜੂਨਾਂ ਨੂੰ ਨਾਲ ਨਾਲ ਲੈ ਕੇ ਤੁਰ ਰਹੇ ਹਾਂ, ਕਈ ਜੂਨਾਂ ਸਾਡੇ ਅੰਦਰ ਬੈਠੀਆਂ ਹੋਈਆਂ ਨੇ, ਜੇ ਅਸੀਂ ਉਹਨਾਂ ਨੂੰ ਹੀ ਨਹੀਂ ਅੰਦਰੋਂ ਧੋ ਸਕੇ ਸੰਸਕਾਰਾਂ ਨੂੰ, ਤੇ ਸਾਡਾ ਇਹ ਪਰਮਾਤਮਾ ਜਿਹੜਾ ਅਯੋਨੀ ਹੈ ਉਹਦਾ ਸਿਮਰਨ ਕੀਤਾ ਇੱਕ ਵਿਖਾਵਾ ਬਣ ਜਾਏਗਾ ਕਿਵੇਂ? ਦੇਖੋ, ਸਰਗੁਰੂ ਜੀ ਸਾਨੂੰ ਕਹਿੰਦੇ ਨੇ ਕਰਤੂਤ ਪਸ਼ੂ ਕੀ ਮਾਨਸ ਜਾਤ, ਸਰੀਰ ਤੇ ਸਾਡਾ ਮਨੁੱਖਾਂ ਵਰਗਾ, ਪਰ ਸਾਡੀਆਂ ਜਿਹੜੀਆਂ ਕਰਤੂਤਾਂ ਨੇ ਉਹ ਆ 84 ਲੱਖ ਜੂਨਾਂ ਜਿਹੜੀਆਂ ਨੇ ਨਾ, ਇਹਨਾਂ ਦੇ ਸੰਸਕਾਰਾਂ ਵਾਲੀਆਂ ਨੇ। ਸਹਿਸਕ੍ਰਿਤੀ ਬਾਣੀ ਦੇ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇੱਕ ਸਮਝਾਇਆ ਆ ਸਾਨੂੰ, ਇਸ ਤਰ੍ਹਾਂ ਦਾ ਉਪਦੇਸ਼ ਦੇ ਕੇ ਕਹਿੰਦੇ ਨੇ ਕਿ ਸੰਸਾਰ ਉਦਿਆਨ ਬਸਨ, ਜਿਹੜਾ ਸੰਸਾਰੀ ਜੀਵ ਆ ਉਹ ਇਸ ਜੰਗਲ ਰੂਪੀ ਸੰਸਾਰ ਦੇ ਵਿੱਚ ਵੱਸਦਾ ਆ, ਸੰਬੰਧੀ ਸਵਾਨ ਸਿਆਲ ਖਰਹੇ, ਤੇ ਇਹਦੇ ਰਿਸ਼ਤੇਦਾਰ ਪਤਾ ਕਿਹੜੇ ਨੇ ਮਨੁੱਖ ਦੇ? ਸਵਾਨ ਕੁੱਤਾ, ਤੇ ਫਿਰ ਸਵਾਨ ਸਿਆਲ ਗਿੱਦੜ ਖਰੇ ਖੋਤੇ। ਭਾਈ ਸਾਡੇ ਰਿਸ਼ਤੇਦਾਰ, ਅਸੀਂ ਇਸ ਸੰਸਾਰ ਦੇ ਵਿੱਚ ਰਹਿੰਦੇ ਹੋਇਆ ਸਾਡੇ ਰਿਸ਼ਤੇਦਾਰ ਇਹ ਹੋਣ, ਖੋਤੇ ਕੁੱਤੇ ਗਿੱਦੜ, ਇਹ ਕਿਵੇਂ ਹੋ ਸਕਦਾ? ਤੇ ਸਰਗੋ ਜੀ ਕਹਿੰਦੇ ਅਸਲੀਅਤ ਦੇ ਵਿੱਚ ਤੇਰੇ ਰਿਸ਼ਤੇਦਾਰ ਨੇ, ਤੇਰੇ ਅੰਦਰ ਬੈਠੇ ਹੋਏ ਨੇ, ਤੇਰੇ ਅੰਦਰ ਕੁੱਤਾ ਵੀ ਕੰਮ ਕਰਦਾ ਆ, ਤੇਰੇ ਅੰਦਰ ਖੋਤਾ ਵੀ ਕੰਮ ਕਰਦਾ ਆ, ਤੇਰੇ ਅੰਦਰ ਗਿੱਦੜ ਵੀ ਕੰਮ ਕਰਦਾ ਆ। ਕਿਸ ਤਰ੍ਹਾਂ? ਦੇਖੋ, ਕੁੱਤੇ ਦੀ ਫਿਤਰਤ ਇਹ ਆ, ਕੁੱਤਾ ਕੁੱਤੇ ਨੂੰ ਬਰਦਾਸ਼ਤ ਨਹੀਂ ਕਰਦਾ, ਕੁੱਤਾ ਕੁੱਤੇ ਦੇ ਉੱਤੇ ਜਿਹੜਾ ਆ ਟੁੱਟ ਪੈਂਦਾ ਆ। ਜਦੋਂ ਸਾਨੂੰ ਮਨੁੱਖੀ ਚੰਗੇ ਨਾ ਲੱਗਣ, ਅਸੀਂ ਕਿਸੇ ਨੂੰ ਸ਼ੂਦਰ ਆਖੀ ਜਾਈਏ, ਕਿਸੇ ਨੂੰ ਮੁਸਲਮਾਨ ਕਹੀ ਜਾਈਏ, ਕਿਸੇ ਨੂੰ ਹਿੰਦੂ ਕਹੀ ਜਾਈਏ, ਕਿਸੇ ਨੂੰ ਈਸਾਈ ਕਰਕੇ ਪਰਾਂ ਕਰੀਏ, ਮਨੁੱਖ ਨੂੰ ਮਨੁੱਖ ਨਾ ਚੰਗਾ ਲੱਗੇ ਤੇ ਇਹ ਸਾਡੇ ਅੰਦਰ ਕੁੱਤਾ ਹੀ ਕੰਮ ਕਰ ਰਿਹਾ ਆ। ਫਿਰ ਹੋਰ ਦੇਖੋ ਕੁੱਤੇ ਦੀ ਫਿਤਰਤ, ਆ ਪੱਛਮੀ ਮੁਲਕਾਂ ਦੇ ਵਿੱਚ ਅਸੀਂ ਦੇਖਦੇ ਹਾਂ ਗੁਰਮੁਖ ਪਿਆਰਿਓ, ਕੁੱਤਾ ਇਨਸਾਨ ਦੇ ਨਾਲ ਸੌਂਦਾ ਆ, ਕੁੱਤਾ ਨਾਲ ਬੈਠ ਕੇ ਰੋਟੀ ਖਾਂਦਾ ਆ। ਇਹਦਾ ਮਤਲਬ ਕੀ, ਅੰਦਰਲਾ ਕੁੱਤਾ ਬਾਹਰਲੇ ਕੁੱਤੇ ਦੇ ਨਾਲ ਮੇਲ ਖਾ ਗਿਆ ਹੈ। ਬਸ ਅਸੀਂ ਕੁੱਤੇ ਵਾਲੇ ਸੰਸਕਾਰ ਅੰਦਰੋਂ ਕੱਢਣੇ ਨੇ। ਗਿੱਦੜ ਦੀ ਫਿਤਰਤ, ਉਹਦਾ ਸੁਭਾਅ ਕੀ ਆ, ਹਰ ਵੇਲੇ ਡਰਿਆ ਹੀ ਹੋਇਆ ਆ। ਜਿਹੜਾ ਜੇ ਅਸੀਂ ਹਰ ਵੇਲੇ ਡਰੇ ਹੀ ਹੋਏ ਆ ਤੇ ਫਿਰ ਇਹ ਸਾਡੇ ਅੰਦਰ ਅਜੇ ਵੀ ਗਿੱਦੜ ਕੰਮ ਕਰਦਾ ਹੈ, ਸਾਡਾ ਅਜੇ ਵੀ ਉਹਦੀ ਰਿਸ਼ਤੇਦਾਰੀ ਸਾਡੇ ਨਾਲ ਪਲੀ ਹੋਈ ਹੈ, ਸਾਂਝ ਆ। ਖੋਤਾ ਜਿਹੜਾ ਆ ਗੁਰਮੁਖ ਪਿਆਰਿਓ, ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜਾ ਬਿਨ ਗੁਣ ਗਰਭ ਕਰੰਤ ਨਾਨਕ ਤੇਰ ਨਾਲ ਅਸਲ ਖਰ, ਉਹ ਅਸਲੀ ਖੋਤੇ ਨੇ ਜਿਹੜੇ ਪੱਲੇ ਗੁਣ ਵੀ ਨਹੀਂ ਹੈਗਾ ਤੇ ਉਹਨਾਂ ਗੁਣਾਂ ਦਾ ਹੰਕਾਰ ਕਰੀ ਜਾਂਦੇ ਨੇ। ਜੇ ਅਸੀਂ ਇਸ ਤਰ੍ਹਾਂ ਕਰਦੇ ਹਾਂ, ਬਿਨਾਂ ਹੀ ਹੰਕਾਰ ਗੱਲ ਤੋਂ ਕਰੀ ਜਾਂਦੇ ਤੇ ਸਾਡੇ ਅੰਦਰ ਖੋਤਾ ਵੀ ਵੱਸਦਾ ਆ, ਫਿਰ ਸਾਡੇ ਅੰਦਰ ਗੁਰਬਾਣੀ ਤੋਂ ਪਤਾ ਲੱਗਦਾ ਕਾਂ ਵੀ ਰਹਿੰਦਾ ਆ। ਕਾਗ ਬਤਨ ਬਿਸ਼ਟਾ ਜੋ ਵਾਸ, ਸਾਡੇ ਅੰਦਰ ਕਾਂ ਵੀ ਵੱਸਦਾ ਆ। ਕਾਂ ਦੀ ਕੀ ਨਿਸ਼ਾਨੀ ਆ, ਉਹਦੀ ਬੋਲੀ ਬੜੀ ਕੁਰਖਤ ਆ ਤੇ ਮਨੁੱਖ ਵੀ ਗੱਲਾਂ ਕਰਦਾ ਕਰਦਾ ਇੱਕ ਇੱਕ ਗੱਲ ਦੇ ਨਾਲ ਜਦੋਂ ਚਾਰ ਚਾਰ ਪੰਜ ਪੰਜ ਗਾਲਾਂ ਕੱਢਦਾ ਹੈ, ਜਦੋਂ ਬੋਲੀ ਜਿਹੜੀ ਬੜੀ ਕੁਰਖਤ ਆ, ਜਦੋਂ ਇਹ ਬੋਲਦਾ ਹੀ ਮਿੱਠਾ ਨਹੀਂ ਆ ਤੇ ਸਾਡੇ ਅੰਦਰ ਕਾਂ ਵੀ ਵੱਸਦਾ। ਇਹ ਸੰਸਕਾਰ ਅਸੀਂ ਧੋਣਾ ਆ। ਮਾਤਾ ਭੈਸਾ ਅਮੂਹਾ ਜਾਏ, ਕੁਦ ਕੁਦ ਚਲੇ ਰਸਾਤਲ ਜਾਏ, ਸਾਡੇ ਅੰਦਰ ਸੰਡਾ ਵੀ ਕੰਮ ਕਰਦਾ ਆ, ਅੰਦਰ ਵੱਸਦਾ ਆ। ਸੰਡੇ ਦਾ ਕੀ ਸੁਭਾਅ ਆ, ਉਹ ਕਿਸੇ ਦੀ ਗੱਲ ਮੰਨਦਾ ਹੀ ਨਹੀਂ, ਉਹ ਸਿੱਧਾ ਹੀ ਤੁਰਿਆ ਜਾਂਦਾ ਮੋੜ ਤੇ ਜਦੋਂ ਕਿਸੇ ਮਨੁੱਖ ਨੂੰ ਬਹੁਤ ਸਾਰੀ ਸਿੱਖਿਆ ਵੀ ਦਿੱਤੀ ਜਾਵੇ, ਸਮਝਾਇਆ ਵੀ ਜਾਵੇ ਤੇ ਤਾਂ ਵੀ ਨਾ ਸਮਝੇ, ਸਿੱਖਿਆ ਲੈ ਕੇ ਚੰਗੇ ਪਾਸੇ ਨਾ ਤੁਰੇ ਤੇ ਇਹਦਾ ਮਤਲਬ ਸਾਡੇ ਅੰਦਰ ਸੰਡਾ ਕੰਮ ਕਰ ਰਿਹਾ ਆ। ਮਨੁੱਖ ਦੇ ਅੰਦਰ ਸੱਪ ਵੀ ਰਹਿੰਦਾ ਆ। ਜਦੋਂ ਸੱਪ ਦਾ ਕੀ ਸੁਭਾਅ ਆ, ਸੱਪ ਖਾਂਦਾ ਆ ਕੁਦਰਤ ਦੀਆਂ ਚੀਜ਼ਾਂ, ਪਰ ਖਾ ਖਾ ਕੇ ਉਹਦੇ ਅੰਦਰ ਜ਼ਹਿਰ ਬਣਦਾ ਜਾਂਦਾ ਆ ਤੇ ਜਦੋਂ ਉਹਦੇ ਜ਼ਹਿਰ ਬਣਦਾ ਤੇ ਫਿਰ ਉਹ ਕਿਸੇ ਨਾ ਕਿਸੇ ਤੇ ਗਲਛਦਾ ਆ, ਕਿਸੇ ਨੂੰ ਕਿਸੇ ਨੂੰ ਡੰਗਦਾ ਆ। ਅਸੀਂ ਵੀ ਕੁਦਰਤ ਦੇ ਵਿੱਚੋਂ ਚੰਗੀਆਂ ਚੰਗੀਆਂ ਜਿਹੜੀਆਂ ਚੀਜ਼ਾਂ ਨੇ ਗ੍ਰਹਿਣ ਕਰਕੇ ਜੇ ਉਹਨਾਂ ਦਾ ਭਲਾ ਨਹੀਂ ਕਰ ਰਹੇ, ਆਪਣਾ ਭਲਾ ਨਹੀਂ ਸੋਚ ਰਹੇ, ਉਹਨਾਂ ਦੇ ਕੋਲੋਂ ਕੋਈ ਫਾਇਦਾ ਨਹੀਂ ਉਠਾ ਰਹੇ ਤੇ ਫਿਰ ਸਾਡੇ ਅੰਦਰ ਜ਼ਹਿਰ ਬਣਦਾ ਜਾਂਦਾ ਤੇ ਫਿਰ ਅਸੀਂ ਚੁਗਲੀ ਨਿੰਦਿਆ ਦੇ ਰਾਹੀਂ ਕਿਸੇ ਨਾ ਕਿਸੇ ਉੱਤੇ ਗਲਛਦੇ ਹਾਂ, ਕਿਸੇ ਨੂੰ ਨਿੰਦਦੇ ਹਾਂ, ਕਿਸੇ ਦੇ ਕੱਪੜੇ ਲਾਉਣੇ ਇਸ ਤਰ੍ਹਾਂ ਨਿੰਦਿਆ ਕਰਕੇ, ਸ਼ਿਕਾਇਤ ਕਰਕੇ, ਚੁਗਲੀਆਂ ਕਰਕੇ, ਫਿਰ ਇਹ ਸਾਡੇ ਅੰਦਰ ਸੱਪ ਕੰਮ ਕਰ ਰਿਹਾ ਆ। ਇਹ ਸਤਿਗੁਰੂ ਜੀ ਸਾਨੂੰ ਸਮਝਾਉਂਦੇ ਨੇ ਕਿ ਅਯੋਨੀ ਅਰਾਧੇ ਜੂਨ ਸੰਕਟ ਕਟਾਏ ਹੈ। ਜੇ ਪਰਮਾਤਮਾ ਜਿਹੜਾ ਜੂਨਾਂ ਤੋਂ ਰਹਿ ਤੇ ਉਹਦਾ ਸਿਮਰਨ ਕਰਕੇ ਅਜੇ ਤੱਕ ਅਸੀਂ ਆਪਣੇ ਅੰਦਰਲੇ ਸੰਸਕਾਰਾਂ ਨੂੰ ਹੀ ਨਹੀਂ ਧੋ ਸਕੇ ਤੇ ਫਿਰ ਸਾਡਾ ਸਿਮਰਨ ਕੀਤਾ ਇੱਕ ਵਿਖਾਵਾ। ਅਜੇ ਭਾਈ ਗੁਰਦਾਸ ਜੀ ਅੱਗੇ ਸਾਨੂੰ ਦੱਸਦੇ ਨੇ, ਕਹਿੰਦੇ ਜਪਤ ਅਕਾਲ ਕਾਲ ਕੰਟਕ ਕਲੇਸ਼ ਨਾਸੇ। ਜਿਹੜਾ ਪਰਮਾਤਮਾ ਸਮੇਂ ਤੋਂ ਬਾਹਰ ਆ, ਜਿਹੜਾ ਪਰਮਾਤਮਾ ਕਾਲ ਤੋਂ ਰਹਿਤ ਆ, ਜੇ ਉਹਦਾ ਸਿਮਰਨ ਕਰਕੇ ਅਸੀਂ ਆਪਣੀ ਮੌਤ ਜਾਂ ਧਰਮਰਾਜ ਦੀ ਉਸ ਕੰਟਕ ਤੋਂ ਕੰਡੇ ਵਾਂਗੂ ਜਿਹੜਾ ਚੁਭਣਾ ਆ, ਮੌਤ ਤੋਂ ਡਰਦੇ ਹਾਂ ਤੇ ਫਿਰ ਅਜੇ ਤੱਕ ਅਸੀਂ ਪਰਮਾਤਮਾ ਦਾ ਸਿਮਰਨ ਸੱਚੇ ਦਿਲੋਂ ਕੀਤਾ ਹੀ ਨਹੀਂ ਆ। ਜਿਨ੍ਹਾਂ ਨੇ ਕੀਤਾ ਉਹਨਾਂ ਨੂੰ ਦੇਖ ਲਓ, ਭਾਵੇਂ ਉਹ 40 ਨੇ ਤੇ ਸਾਹਮਣੇ 10 ਲੱਖ ਨੇ, ਉਹਨਾਂ ਨੇ ਸਿਮਰਨ ਕੀਤਾ, ਉਹਨਾਂ ਨੂੰ ਮੌਤ ਦਾ ਕੋਈ ਡਰ ਨਹੀਂ ਹੈ। ਉਹਨਾਂ ਨੂੰ ਕਿਸੇ ਨੇ ਭਾਵੇਂ ਰਾਜ ਭਾਗ ਦਾ ਜਿਹੜਾ ਆ ਲਾਲਚ ਦਿੱਤਾ ਆ, ਭਾਵੇਂ ਆਪਣੀਆਂ ਲੜਕੀਆਂ ਦੇ ਸੋਹਣੇ ਸੋਹਣੇ ਦੋਲਿਆਂ ਦੀਆਂ ਸ਼ਰਤਾਂ ਜਿਹੜੀਆਂ ਨੇ ਰੱਖ ਦਿੱਤੀਆਂ ਨੇ, ਦੇ ਦਿਆਂਗੇ, ਉਹ ਪਰਮਾਤਮਾ ਦੇ ਨਾਲੋਂ ਟੁੱਟਦੇ ਹੀ ਨਹੀਂ ਆ। ਉਹਨਾਂ ਨੂੰ ਡਰ ਹੀ ਨਹੀਂ ਆ ਕਿ ਸਾਨੂੰ ਖਤਮ ਕਰ ਦੇਣਗੇ। ਜਹਾਂਗੀਰ ਦਾ ਦਿਉੜੀਦਾਰ ਜਿਹਦੇ ਉੱਤੇ ਜਹਾਂਗੀਰ ਦੀ ਲੜਕੀ ਜਿਹੜੀ ਆ ਮੋਹਿਤ ਹੋ ਗਈ ਆ ਤੇ ਉਹਨੇ ਕਹਿ ਦਿੱਤਾ ਆ ਕਿ ਨਹੀਂ, ਮੈਂ ਧਰਮੀ ਆ, ਮੈਂ ਗੁਰੂ ਅਰਜਨ ਦੇਵ ਜੀ ਮਾਰ ਦਾ ਸਿੱਖ ਆ, ਮੈਂ ਆਪਣੇ ਧਰਮ ਤੋਂ ਗਿਰਾਂਗਾ ਨਹੀਂ, ਤੇ ਦੌੜ ਗਿਆ ਆ। ਜਹਾਂਗੀਰ ਨੇ ਆਖਿਆ ਜੇ ਤੇ ਮੇਰੀ ਲੜਕੀ ਦਾ ਰਿਸ਼ਤਾ ਪ੍ਰਵਾਨ ਕਰਦਾ ਆ ਤੇ ਉਹਨੂੰ ਜਿਹੜਾ ਇੱਜ਼ਤ ਦੇ ਨਾਲ ਰਾਤ ਦੇ ਵਿੱਚ ਪਾਲਕੀ 'ਚ ਬਿਠਾ ਕੇ ਲੈ ਕੇ ਆਓ, ਤੇ ਜੇ ਨਹੀਂ ਤੇ ਫਿਰ ਸਿਰ ਲਾਹ ਕੇ ਲੈ ਆਓ। ਇਹਨੂੰ ਪਤਾ ਆ, ਜਦੋਂ ਫੜਿਆ ਗਿਆ ਉਹਨੇ ਕਹਿ ਦਿੱਤਾ ਵੀ ਤੈਨੂੰ ਬਾਦਸ਼ਾਹ ਦਾ ਇਹ ਸਾਨੂੰ ਹੁਕਮ ਆ ਕਿ ਤੈਨੂੰ ਸਤਿਕਾਰ ਦੇ ਨਾਲ ਲੈ ਕੇ ਆਈਏ, ਜੇ ਤੂੰ ਬਾਦਸ਼ਾਹ ਦੀ ਲੜਕੀ ਦੇ ਨਾਲ ਵਿਆਹ ਕਰਾ ਲਏਗਾ ਤੇ ਨਹੀਂ ਤੇ ਫਿਰ ਤੇਰਾ ਸਿਰ ਲਾਹ ਕੇ ਲੈ ਜਾਣਾ। ਉਹ ਕਹਿੰਦਾ ਭਰਾਵਾ ਸਿਰ ਲਾਹ ਦਿਓ, ਮੈਨੂੰ ਮੌਤ ਦਾ ਕੋਈ ਡਰ ਨਹੀਂ, ਪਰ ਮੈਂ ਧਰਮ ਨਹੀਂ ਜੇ ਗਵਾਉਣਾ। ਸਤਿਗੁਰੂ ਜੀ ਦੇ ਇਹਨਾਂ ਸਤਿਗੁਰਾਂ ਨੇ ਇਸ ਬਾਣੀ ਇਹਨੂੰ ਦਸਮ ਗ੍ਰੰਥ ਦੇ ਵਿੱਚ ਵੀ ਜਿਹੜਾ ਨਾ ਬਾਣੀ ਦੇ ਰੂਪ ਦੇ ਵਿੱਚ ਉਚਾਰਨ ਕੀਤਾ, ਕਹਿੰਦੇ ਸਵਾ ਗਲਿਸ਼ਟ ਉਪਰ ਸਿਰ ਉੱਠਿਓ ਤਊ ਨਾ ਕਬੂਲੀ ਨਾਰ। ਵੱਧ ਕੇ ਸਿਰ ਜਦੋਂ ਜਹਾਂਗੀਰ ਦੇ ਸਾਹਮਣੇ ਲਿਆਂਦਾ, ਉਹਦੀ ਲੜਕੀ ਉਹਨੂੰ ਫੜਨ ਲੱਗੀ ਤੇ ਸਿਰ ਜਿਹੜਾ ਸੀ ਉਹਦੇ ਹੱਥ ਤੋਂ ਸਵਾ ਹੱਥ ਉੱਤੇ ਹੋ ਗਿਆ, ਹੱਥ ਨਾਲ ਛੋਹ ਹੀ ਨਾ ਸਕੀ। ਕਿਹਨੇ ਰੱਖਿਆ ਕੀਤੀ? ਸਿਮਰਨ ਨੇ ਰੱਖਿਆ ਕੀਤੀ, ਸਤਿਗੁਰੂ ਨੇ ਕਿਰਪਾ ਕੀਤੀ। ਕਹਿੰਦੇ ਨਿਰਭੈ ਭਜਨ ਭਰਮ ਭੈ ਦਲ ਭਜਾਇਆ ਹੈ, ਜਿਨ੍ਹਾਂ ਨੇ ਪਰਮਾਤਮਾ ਜਿਹੜਾ ਆ ਭਉ ਤੋਂ ਰਹਿਤ ਆ ਤੇ ਉਹਦਾ ਸਿਮਰਨ ਕਰਕੇ ਜਿਨ੍ਹਾਂ ਨੇ ਆਪਣੇ ਭੈ ਦੇ ਭਰਮਾਂ ਦੇ ਡਰ ਸਾਰੇ ਹੀ ਦੂਰ ਕਰ ਦਿੱਤੇ ਨੇ ਨਾ, ਉਹਨਾਂ ਦਾ ਤੇ ਸਿਮਰਨ ਮੁਬਾਰਕ ਆ। ਉਹਨਾਂ ਨੇ ਵਾਕਈ ਸੱਚਮੁੱਚ ਅੰਦਰੋਂ ਸਿਮਰਨ ਕੀਤਾ, ਤੇ ਜਿਨ੍ਹਾਂ ਨੇ ਅਜੇ ਤੱਕ ਡਰ ਹੀ ਦੂਰ ਨਹੀਂ ਕੀਤੇ, ਜਿਨ੍ਹਾਂ ਨੂੰ ਅਜੇ ਤੱਕ ਸ਼ਨੀਸ਼ਰ ਗ੍ਰਹਿ ਦਾ ਡਰ ਆ, ਜਿਹੜੇ ਕੁੱਤੇ ਨੂੰ ਲੱਭਦੇ ਫਿਰਦੇ ਨੇ ਕਾਲੇ ਨੂੰ ਰੋਟੀਆਂ ਖਵਾਉਣ ਵਾਸਤੇ, ਅਜੇ ਵੀ ਭਰਮ ਉਹਨਾਂ ਦੇ ਮਨ ਦੇ ਵਿੱਚ ਆ। ਜਿਹੜੇ ਕਾਲੇ ਕਾਂ ਦੇ ਅਗਲੇ ਬੰਨੇ ਜਿਹੜੇ ਨੇ ਉਹ ਗੁਰਮੁਖ ਪਿਆਰੇ ਉਹ ਚੌਲ ਪਾਉਂਦੇ ਫਿਰਦੇ ਨੇ, ਜਿਹੜੇ ਮਾਂ ਲੈ ਕੇ ਸ਼ਨੀਵਾਰ ਨੂੰ ਗੁਰਦੁਆਰਿਆਂ ਸਾਹਿਬ ਜਾਂਦੇ ਨੇ ਸ਼ਨੀ ਤੋਂ ਡਰਦਿਆਂ ਹੋਇਆ, ਅਜੇ ਫਿਰ ਉਹਨਾਂ ਨੇ ਗੁਰਮੁਖ ਪਿਆਰੇ ਉਹ ਪਰਮਾਤਮਾ ਦਾ ਸਿਮਰਨ ਸੱਚੇ ਮਨੋਂ ਕੀਤਾ ਹੀ ਨਹੀਂ। ਇਹਨੇ ਤੇ ਉਹਨਾਂ ਨੂੰ ਡਰ ਕਾਹਦਾ ਹੋਵੇ, ਕਾਹਦਾ ਦੁੱਖ ਦਾ ਡਰ ਸਨ? ਸਾਡੇ ਤੇ ਵੱਡ ਵਡੇਰੇ ਹੱਸਦੇ ਹੱਸਦਿਆਂ ਤੱਤੀ ਤਵੀ ਤੇ ਬੈਠ ਗਏ, ਸਾਡੇ ਵੱਡ ਵਡੇਰੇ ਜਿਹੜੇ ਸਨ ਹੱਸਦਿਆਂ ਹੱਸਦਿਆਂ ਬੰਦ ਬੰਦ ਕਟਵਾ ਗਏ ਨੇ, ਸਾਨੂੰ ਕਾਹਦਾ ਡਰ? ਇਹਦੇ ਤੋਂ ਵੱਡਾ ਡਰ ਕੀ ਹੋ ਸਕਦਾ ਆ? ਜਿਨ੍ਹਾਂ ਨੇ ਨਿਰਭੈ ਪਰਮਾਤਮਾ ਨੂੰ ਯਾਦ ਕਰਕੇ ਆਪਣਾ ਡਰ ਹੀ ਨਹੀਂ ਅੰਦਰੋਂ ਦੂਰ ਕੀਤਾ, ਤੇ ਆ ਕਾਲੇ ਭੂਰੇ ਦੀਆਂ ਖੁਰੀਆਂ ਲੱਭ ਲੱਭ ਕੇ ਦੁਕਾਨਾਂ ਦੇ ਬਾਹਰ ਟੰਗੀ ਫਰਿੰਡਾਂ ਨੇ, ਅਜੇ ਉਹਨਾਂ ਨੇ ਸਿਮਰਨ ਨਹੀਂ ਜੇ ਕੀਤਾ, ਅਜੇ ਉਹ ਸਿੱਖੀ ਨੂੰ ਸਮਝ ਨਹੀਂ ਦੇ ਸਕੇ। ਜਿਹੜੇ ਡਰਦੇ ਹੋਏ ਆ ਸੋਮਵਾਰ ਐਤਵਾਰ ਸ਼ਨੀਵਾਰ ਫਿਰ ਹੀ ਨਹੀਂ ਨਹਾਉਂਦੇ, ਵੀਰਵਾਰ ਕੱਪੜੇ ਹੀ ਨਹੀਂ ਧੋਂਦੇ, ਇਹਨਾਂ ਹੀ ਭਰਮਾਂ ਦੇ ਵਿੱਚ ਭਟਕੇ ਫਰਿੰਡਾਂ ਨੇ, ਤੇ ਉਹਨਾਂ ਨੇ ਸਿਮਰਨ ਕਿੱਥੋਂ ਕਰ ਲਿਆ? ਕਿਹੜਾ ਸਮਝਾਵੇ ਵੀ ਵੀਰਵਾਰ ਵੀ ਮਾੜਾ ਨਹੀਂ ਹੈ ਤੇ ਸ਼ਨੀਵਾਰ ਵੀ ਨਹੀਂ ਮਾੜਾ, ਇਹਦੇ ਪਰਮਾਤਮਾ ਨੇ ਬਣਾਏ ਹੋਏ, ਤੁਸੀਂ ਕਦੀ ਨਿੰਦਿਆ ਕਰਦੇ ਨੇ ਪਰਮਾਤਮਾ ਨੇ ਕੁਝ ਮਾੜਾ ਵੀ ਬਣਾਇਆ ਆ? ਮੇਰੇ ਦੇ ਖਿਆਲ ਨਾਲ ਪਰਮਾਤਮਾ ਨੇ ਕੁਝ ਵੀ ਮਾੜਾ ਨਹੀਂ ਬਣਾਇਆ, ਸਭ ਕੁਝ ਹੀ ਚੰਗਾ ਬਣਾਇਆ ਆ। ਤੇ ਫਿਰ ਅਸੀਂ ਇਹਨਾਂ ਭਰਮਾਂ ਦੇ ਵਿੱਚ ਭਟਕਦੇ ਫਿਰਦੇ ਹਾਂ। ਅਗਲੀ ਪੰਕਤੀ ਦੇ ਵਿੱਚ ਭਾਈ ਗੁਰਦਾਸ ਜੀ ਕਹਿੰਦੇ ਸਿਮਰਤ ਨਾਥ ਨਿਰਵੈਰ ਵੈਰ ਭਾਉ ਤਿਆਗਿਓ, ਜਿਨ੍ਹਾਂ ਨੇ ਨਿਰਵੈਰ ਪਰਮਾਤਮਾ ਦਾ ਸਿਮਰਨ ਕੀਤਾ ਆ ਤੇ ਅਜੇ ਤੱਕ ਵੈਰ ਭਾਵਨਾ ਨੂੰ ਹਿਰਦੇ ਦੇ ਵਿੱਚ ਬੈਠੀ ਫਿਰਦੇ, ਤੇ ਉਹਨਾਂ ਦਾ ਵੀ ਸਿਮਰਨ ਪਖੰਡ ਬਣ ਗਿਆ ਆ। ਨਿਰਵੈਰ ਗੁਰੂ ਨੂੰ ਯਾਦ ਕੀਤਾ ਆ ਭਾਈ ਘਨੱਈਆ ਜੀ ਨੇ, ਤੇ ਉਹਨਾਂ ਨੂੰ ਦੁਸ਼ਮਣ ਵੀ ਦੁਸ਼ਮਣ ਨਜ਼ਰ ਨਹੀਂ ਆ ਰਹੇ, ਉਹਨਾਂ ਨੂੰ ਇਹ ਵਿੱਚ ਵੀ ਪਰਮਾਤਮਾ ਉਹਨਾਂ ਨੂੰ ਨਜ਼ਰ ਆ ਰਿਹਾ ਆ। ਨਿਰਵੈਰ ਪਰਮਾਤਮਾ ਦਾ ਸਿਮਰਨ ਕੀਤਾ ਆ ਪ੍ਰਹਿਲਾਦ ਨੇ, ਤੇ ਉਹਨੂੰ ਸਾਰੇ ਹੀ ਵੈਰ ਤੋਂ ਰਹਿਤ ਨਜ਼ਰ ਆ ਰਹੇ ਨੇ, ਸਾਰਿਆਂ ਦੇ ਵਿੱਚ ਪਰਮਾਤਮਾ ਨਜ਼ਰ ਆ ਰਿਹਾ ਆ। ਉਹ ਕਹਿੰਦੇ ਜਲੇ ਰਾਮ ਥਲੇ ਰਾਮ, ਜਲ ਸਤੂ ਸੀ ਤੂੰ ਹੀ, ਥਲ ਸਤੂ ਹੀ ਅਰਥਾਂ ਤੇ ਤੂੰ। ਫਿਰ ਅਗਲੀ ਪੰਕਤੀ ਦੇ ਵਿੱਚ ਭਾਈ ਗੁਰਦਾਸ ਜੀ ਸਾਨੂੰ ਸਮਝਾਉਂਦੇ ਨੇ, ਕਹਿੰਦੇ ਨੇ ਕਿ ਅਚਲ ਅੰਚਲ ਗਹਿਓ ਬੋਲਣਾ ਵਿਚਾਰੇ ਕੋ, ਜਿਨ੍ਹਾਂ ਨੇ ਪਰਮਾਤਮਾ ਦਾ ਅੰਚਲ ਫੜ ਲਿਆ ਆ ਨਾ, ਉਹਨਾਂ ਦੇ ਖਾਨਦਾਨ ਬਾਰੇ ਕੋਈ ਵਿਚਾਰ ਨਹੀਂ ਕਰਦਾ ਕਿ ਇਹ ਸ਼ੂਦਰ ਆ, ਇਹ ਬ੍ਰਾਹਮਣ ਆ, ਇਹ ਕੌਣ ਆ, ਨਾ। ਅਟਲ ਸ਼ਰਨ ਆਵਾ ਗਵਣ ਮਿਟਾਏ, ਕਹਿੰਦੇ ਪਰਮਾਤਮਾ ਦੀ ਸ਼ਰਨ ਦੇ ਵਿੱਚ ਆਣ ਕੇ, ਗੁਰੂ ਦੀ ਸ਼ਰਨ ਦੇ ਵਿੱਚ ਆਣ ਕੇ ਉਹਨਾਂ ਨੇ ਪਰਮਾਤਮਾ ਦਾ ਸਿਮਰਨ ਕੀਤਾ ਆ, ਪਰਮਾਤਮਾ ਨੂੰ ਯਾਦ ਕੀਤੀ ਆ, ਤੇ ਉਹਨਾਂ ਨੇ ਆਪਣਾ ਜਨਮ ਮਰਨ ਮਿਟਾ ਲਿਆ ਆ। ਤੇ ਜੇ ਅਸੀਂ ਅਜੇ ਵੀ ਜਨਮ ਮਰਨਾ ਦੇ ਚੱਕਰਾਂ ਦੇ ਵਿੱਚ ਪਏ ਹੋਏ ਹਾਂ, ਤੇ ਅਜੇ ਸਮਝ ਲਓ ਅਸੀਂ ਸੱਚੇ ਦਿਲੋਂ ਗੁਰੂ ਨੂੰ ਗੁਰੂ ਨਹੀਂ ਸਮਝੇ ਆ। ਗੁਰਮੁਖ ਪਿਆਰਿਓ, ਰਹਾਉ ਦੀ ਪੰਕਤੀ ਦੇ ਵਿੱਚ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਸਾਨੂੰ ਕਹਿੰਦੇ ਨੇ, ਐ ਮਨੁੱਖ ਪਰਮਾਤਮਾ ਦਾ ਨਾਮ ਸਾਰਿਆਂ ਤੋਂ ਉੱਚਾ, ਪਰਮਾਤਮਾ ਦਾ ਨਾਮ ਸੱਚੇ ਮਨੋਂ ਸਿਮਰਨ ਕਰਨ ਦੇ ਨਾਲ ਤੈਨੂੰ ਤੱਤੀ ਹਵਾ ਨਹੀਂ ਗੀ ਲੱਗੇਗੀ। ਜੇ ਤੂੰ ਸਿਮਰਨ ਕਰਦਾ ਕਰਦਾ ਕਰਮ ਕਾਂਡਾਂ ਦੇ ਵਿੱਚ ਤੁਰਿਆ ਫਿਰਦਾ ਆ, ਤੇ ਇਹਦਾ ਮਤਲਬ ਸਿਰਫ ਤੇ ਸਿਰਫ ਤੂੰ ਵਿਖਾਵਾ ਕਰ ਰਿਹਾ ਆ। ਇਹ ਵਿਖਾਵੇ ਵਾਲੀ ਜ਼ਿੰਦਗੀ ਨੂੰ ਤਿਆਗ ਕੇ ਇੱਕ ਸੱਚੀ ਜ਼ਿੰਦਗੀ ਨੂੰ ਜਿਹੜਾ ਆ ਉਹਨੂੰ ਅਪਣਾਉਣਾ ਕਰ, ਗੁਰੂ ਦੀ ਸ਼ਰਨ ਦੇ ਵਿੱਚ ਆ, ਪਰਮਾਤਮਾ ਦਾ ਸਿਮਰਨ ਕਰ। ਤੋ ਸਿਲਸਿਲੇਵਾਰ ਸ਼ਬਦ ਦੇ ਵਿੱਚ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਸਾਨੂੰ ਕੀ ਸਿੱਖਿਆ ਦਿੰਦੇ ਨੇ? ਗੁਰਮੁਖ ਪਿਆਰਿਓ, ਸਾਵਧਾਨ ਹੋ ਕੇ ਗੁਰੂ ਚਰਣਾਂ ਦੇ ਵਿੱਚ ਬਿਰਾਜਮਾਨ ਹੋ, ਆਪਣੇ ਮਨ ਦੀਆਂ ਸੰਕਲਪਾਂ ਵਿਕਲਪਾਂ ਸਫੁਰਨਿਆਂ ਨੂੰ ਦੂਰ ਕਰਕੇ ਮਨ ਬਿਰਤੀਆਂ ਦੀ ਇਕਾਗਰਤਾ ਬਖਸ਼ ਕੇ ਸਾਰੀ ਸੰਗਤ ਇੱਕ ਵਾਰ ਉਚਾਰਨ ਕਰਿਓ, ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ। ਰਾਗ ਸੂਹੀ ਮਹੱਲਾ ਚੌਥਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਨ ਰਾਮ ਨਾਮ ਆਰਾਧਿਆ ਗੁਰ ਸ਼ਬਦ ਗੁਰੂ ਗੁਰ ਕੇ
ਸੋਹੀ ਰਾਗ ਦੇ ਵਿੱਚ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦਾ ਇਹ ਪਾਵਨ ਪਵਿੱਤਰ ਉਪਦੇਸ਼ ਪਹਿਲੇ ਘਰ ਦੇ ਵਿੱਚ ਸ਼ਬਦ ਨੂੰ ਗਾਇਨ ਕਰਨ ਦਾ ਹੁਕਮ ਕੀਤਾ ਆ। ਪਰਮਾਤਮਾ ਇੱਕ ਆ, ਉਹ ਜੋ ਵਾਹਿਗੁਰੂ ਅਕਾਲ ਪੁਰਖ ਇੱਕ ਆ, ਉਹਦੇ ਤੋਂ ਹੀ ਸੰਸਾਰ ਦੀ ਪੈਦਾਇਸ਼ ਹੋ ਰਹੀ ਆ, ਵਿਨਾਸ਼ ਹੋ ਰਿਹਾ ਆ, ਪ੍ਰਤਪਾਲਣਾ ਹੋ ਰਹੀ ਆ ਔਰ ਸਦੀਵੀ ਤੌਰ 'ਤੇ ਹੋ ਰਹੀ ਆ। ਐਸਾ ਜਿਹੜਾ ਵਾਹਿਗੁਰੂ ਪਰਮਾਤਮਾ ਆ ਉਹ ਗੁਰੂ ਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ ਆ। ਸ਼ਬਦ ਦੇ ਵਿੱਚ ਸਤਿਗੁਰੂ ਜੀ ਕਹਿੰਦੇ ਮਨ ਰਾਮ ਨਾਮ ਆਰਾਧਿਆ, ਸਮਝ ਤੋਂ ਬਿਨਾਂ ਜਿਹੜਾ ਆ ਨਾ ਉਹ ਸਿਮਰਨ ਨਹੀਂ ਕੀਤਾ ਜਾ ਸਕਦਾ। ਸਮਝ ਨਾ ਹੋਵੇ ਤੇ ਪਰਮਾਤਮਾ ਦਾ ਨਾਮ ਦਾ ਸਾਨੂੰ ਪਤਾ ਹੀ ਨਹੀਂ ਲੱਗਦਾ। ਗੱਲ ਸਾਰੀ ਸਮਝ ਦੇ ਨਾਲ ਹੀ ਪਤਾ ਲੱਗਦੀ ਆ। ਪਸ਼ੂ ਆ ਖੁਰਲੀ 'ਤੇ ਵਧਾ ਹੋਇਆ ਆ, ਉਹਦੇ ਲਾਗੇ ਸੋਨਾ ਰੱਖ ਦਿਓ, ਉਹਨੂੰ ਕੋਈ ਸਮਝ ਨਹੀਂ ਸੋਨੇ ਦੀ, ਉਹਨੇ ਪੱਠਿਆਂ ਨੂੰ ਹੀ ਮੂੰਹ ਮਾਰਨਾ ਆ। ਇਸ ਤਰੀਕੇ ਦੇ ਨਾਲ ਸਾਡੇ ਲਾਗੇ ਪਰਮਾਤਮਾ ਦਾ ਸਿਮਰਨ ਰੂਪੀ ਜਿਹੜਾ ਸੋਨਾ ਪਿਆ ਹੋਇਆ ਆ, ਹਰ ਸੋ ਹੀਰਾ ਛਾੜ ਕੇ ਪਰਮਾਤਮਾ ਦੇ ਨਾਮ ਦਾ ਹੀਰਾ ਆ। ਜੇ ਸਾਨੂੰ ਪਰਮਾਤਮਾ ਦੇ ਨਾਮ ਦੇ ਹੀਰੇ ਦੀ ਸਮਝ ਨਹੀਂ ਨਾ ਆਈ ਤੇ ਗੁਰਮੁਖ ਪਿਆਰਿਓ ਸਾਡਾ ਜੀਵਨ ਪਸ਼ੂਆਂ ਵਰਗਾ। ਇਸ ਗੱਲ ਨੂੰ ਸਮਝਣ ਵਾਸਤੇ ਥੋੜ੍ਹਾ ਜਿਹਾ ਆਪਾਂ ਡੂੰਘਾਈ ਦੇ ਨਾਲ ਵਿਚਾਰ ਕਰੀਏ। ਆਂਧਰਾ ਪ੍ਰਦੇਸ਼ ਦੇ ਵਿੱਚ ਨਾ ਇੱਕ ਆਜੜੀ, ਉਹਦੇ ਕੋਲੋਂ 500-700 ਭੇਡਾਂ ਨੇ ਤੇ ਉਹ ਭੇਡਾਂ ਵੇਚਦਾ, ਨਾਲੇ ਉੱਨ ਲਾਹ ਕੇ ਵੇਚਦਾ ਆ। ਗੁਰਮੁਖ ਪਿਆਰੇ ਉਹ ਕਈ ਉਹਦੇ ਕੋਲੋਂ ਖਰੀਦਦੇ ਨੇ। ਇੱਕ ਦਿਨ ਭੇਡਾਂ ਚਾਰਦਿਆਂ ਚਾਰਦਿਆਂ ਆਂਧਰਾ ਪ੍ਰਦੇਸ਼ ਦੀਆਂ ਪਹਾੜੀਆਂ ਦੇ ਵਿੱਚੋਂ ਹੀ ਨਾ ਉਹਨੂੰ ਇੱਕ ਪੱਥਰ ਚਮਕਦਾ ਹੋਇਆ ਲੱਭਾ। ਉਹ ਲੈ ਆਇਆ, ਉਹਨੇ ਆਪਣੇ ਬੱਚਿਆਂ ਨੂੰ ਦੇ ਦਿੱਤਾ, ਬੱਚੇ ਉਹਦੇ ਨਾਲ ਖੇਡਦੇ ਨੇ। ਕਹਿੰਦੇ ਇੱਕ ਦਿਨ ਉਹਦੇ ਕੋਲ ਇੱਕ ਆਦਮੀ ਆਇਆ ਤੇ ਉਹਨੇ ਭੇਡਾਂ ਦੋ ਖਰੀਦੀਆਂ, 2 ਰੁਪਈਏ ਦੀ ਉਹਨੇ ਭੇਡ ਵੇਚੀ, ਦੋ ਭੇਡਾਂ ਉਹਨੇ 4 ਰੁਪਈਏ ਦੀਆਂ ਵੇਚ ਲੈ ਲਈਆਂ ਤੇ ਉਹਨੇ 4 ਰੁਪਈਏ ਲੈ ਕੇ ਉਹਨੂੰ 2 ਭੇਡਾਂ ਦੇ ਦਿੱਤੀਆਂ। ਭੇਡਾਂ ਲੈ ਕੇ ਜਦੋਂ ਤੁਰਨ ਲੱਗਾ ਤੇ ਉਹਨੇ ਦੂਰ ਬੱਚਿਆਂ ਦੇ ਹੱਥ ਦੇ ਵਿੱਚ ਚਮਕਦਾ ਹੋਇਆ ਇਹ ਪੱਥਰ ਵੇਖਿਆ ਤੇ ਉਹ ਜੌਹਰੀ ਭੱਜ ਕੇ ਉੱਥੇ ਗਿਆ। ਉਹ ਆਦਮੀ ਜਿਹੜਾ ਭੇਡਾਂ ਖਰੀਦਣ ਵਾਸਤੇ ਆਇਆ ਸੀ ਉਹਦੇ ਨਾ ਦੌੜ ਕੇ ਜਾ ਕੇ ਕਹਿਣ ਲੱਗਾ ਇਹ ਕੀ ਆ, ਬੜਾ ਚਮਕਦਾ ਆ। ਉਹ ਆਜੜੀ ਕਹਿੰਦਾ ਲੈ ਜਾਓ, 6 ਮਹੀਨੇ ਹੋ ਗਏ ਮੇਰੇ ਬੱਚਿਆਂ ਨੂੰ ਇਹਦੇ ਨਾਲ ਖੇਡਦਿਆਂ ਹੋਇਆ, ਹੁਣ ਤੁਸੀਂ ਲੈ ਜਾਓ, ਇਹਨਾਂ ਦਾ ਤਾਂ ਮਨ ਭਰ ਗਿਆ, ਤੁਹਾਡੇ ਬੱਚੇ ਵੀ ਖੇਡ ਲੈਣਗੇ। ਕਹਿੰਦੇ ਉਹਨੇ ਵੇਖਿਆ ਨਾ ਜਦੋਂ ਉਹਨੂੰ ਤੇ ਆਪਣੀ ਜੇਬ ਦੇ ਵਿੱਚੋਂ ਉਹਨੇ ਇੱਕ 100 ਰੁਪਈਏ ਦੀ ਥੈਲੀ ਕੱਢੀ ਤੇ ਕਹਿੰਦਾ ਮੈਂ ਗਰੀਬ ਹੀ ਤੇ ਇਹੋ ਹੀ ਤੈਨੂੰ ਨਜ਼ਰਾਨਾ ਦੇ ਸਕਦਾ ਜੀ ਇਸ ਪੱਥਰ ਦਾ। ਉਹ ਆਜ ਵੀ ਹੈਰਾਨ ਹੋ ਗਿਆ, ਕਹਿੰਦਾ ਲੈ ਖਰੀਦਣ ਭੇਡਾਂ ਆਇਆ ਸੀ, ਉਹ ਭੇਡਾਂ ਦੇ 2 ਰੁਪਈਏ ਦੇਣ ਡਿਆ ਜੀ ਇੱਕ ਭੇਡ ਦੇ, ਤੇ ਆ ਪੱਥਰ ਦਾ 100 ਰੁਪਈਆ ਦੇ ਗਿਆ ਆ, ਮੂਰਖ ਹੀ ਲੱਗਦਾ ਮੈਨੂੰ। ਕਹਿੰਦੇ ਉਹਨੇ ਨਾ ਉਹ ਜਿਹੜਾ ਭੇਡਾਂ ਖਰੀਦਣ ਵਾਲਾ ਸੀ ਉਹਨੇ ਜਾ ਕੇ ਉਸ ਪੱਥਰ ਨੂੰ ਤਰਾਸ਼ਿਆ, ਤਰਾਸ਼ ਕੇ ਤੇ ਉਹਨੇ ਮੁਗਲ ਸ਼ਹਿਨਸ਼ਾਹਾਂ ਨੂੰ ਭੇਟ ਕੀਤਾ ਤੇ ਉਹਦੀ ਚਮਕ ਇੰਨੀ, ਉਹਦਾ ਨਾਂ ਰੱਖਿਆ ਕੋਹੇ ਨੂਰ। ਨੂਰ ਤੋਂ ਭਾਵ ਪ੍ਰਕਾਸ਼ ਤੇ ਪਹਾੜਾਂ ਦਾ ਪ੍ਰਕਾਸ਼, ਸਭ ਪੱਥਰਾਂ ਦਾ ਸਰਮੌਰ ਪੱਥਰ। ਮੁਗਲ ਬਾਦਸ਼ਾਹਾਂ ਤੋਂ ਹੁੰਦਾ ਹੁੰਦਾ ਮਹਾਰਾਜਾ ਰਣਜੀਤ ਸਿੰਘ ਤੱਕ ਪਹੁੰਚਿਆ ਤੇ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਇਹ ਪੱਥਰ ਜਿਹੜਾ ਸੀ ਅੰਗਰੇਜ਼ਾਂ ਦੇ ਕੋਲ ਪਹੁੰਚਿਆ ਤੇ ਉਹਨਾਂ ਨੇ ਇਹਦੇ 2 ਟੁਕੜੇ ਕਰਕੇ ਇੰਗਲੈਂਡ ਦੇ ਵਿੱਚ ਰੱਖੇ ਨੇ। ਇੱਕ ਟੁਕੜਾ ਜਿਹੜਾ ਹੈ ਨਾ ਉਹ ਐਲਜ਼ਾਬੈਥ ਦੇ ਤਾਜ ਦੇ ਵਿੱਚ ਜੜਿਆ ਹੋਇਆ ਤੇ ਇੱਕ ਪੱਥਰ ਦਾ ਟੁਕੜਾ ਉਹਨਾਂ ਮਿਊਜ਼ੀਅਮ ਦੇ ਵਿੱਚ ਰੱਖਿਆ, ਵੈਸੇ ਦੋਵੇਂ ਉੱਥੇ ਪਏ ਹੋਏ ਨੇ। ਤੇ ਜਿੱਥੇ ਉਹ ਟੁਕੜਾ ਕੋਹੇ ਨੂਰ ਦਾ ਰੱਖਿਆ ਹੋਇਆ ਨਾ ਉੱਥੇ ਬਿਲਕੁਲ ਹਨੇਰਾ ਆ ਤੇ 10 ਪਾਉਂਡ ਉਹਨਾਂ ਨੇ ਉਹਦੀ ਟਿਕਟ ਲਾਈ ਹੋਈ ਆ ਵੇਖਣ ਦੀ ਤੇ ਲੋਕਾਂ ਨੂੰ ਪਤਾ ਲੱਗ ਜਾਏ ਚਮਕਦਾ ਆ, ਏਡਾ ਕੀਮਤੀ ਉਹ ਹੀਰਾ। ਤੇ ਉਹ ਆਜੜੀ ਜਿਹੜਾ ਸੀ ਨਾ ਇਹ ਆਲੀ ਉਹਦੇ ਬੱਚੇ ਪੱਥਰ ਸਮਝ ਕੇ ਖੇਡ ਰਹੇ, ਉਹਨਾਂ ਨੂੰ ਸਮਝ ਹੀ ਨਹੀਂ ਸੀ ਇਹ ਕੀ ਆ। ਜਿਹਨੂੰ ਸਮਝਿਆ ਉਹਨੇ ਵੇਖੋ ਕੀ ਕੁਝ ਕੀਤਾ ਆ। ਸਾਡੇ ਲਾਗੇ ਪਰਮਾਤਮਾ ਦਾ ਨਾਮ ਸਾਡੇ ਅੰਦਰ ਹੀ ਪਰਮਾਤਮਾ ਰੂਪੀ ਹੀਰਾ ਪਿਆ ਹੋਇਆ ਆ ਤੇ ਸਾਨੂੰ ਉਹਦੀ ਸਮਝ ਕੋਈ ਨਹੀਂ ਗੀ। ਜਿਹੜਾ ਸਮਝ ਗਿਆ ਨਾ ਉਹਨੇ ਤੇ ਗੁਰਮੁਖ ਪਿਆਰਿਓ ਆਪਣਾ ਜੀਵਨ ਹੀ ਜਿਹੜਾ ਸਫਲ ਕਰ ਲਿਆ ਆ, ਉਹਦਾ ਜਨਮ ਵੀ ਧੰਨ ਹੋ ਗਿਆ ਆ। ਗੱਲ ਸਮਝਦੀ ਆ ਜੇ ਅਸੀਂ ਸਮਝ ਜਾਈਏ ਕਿ ਹਾਰਸੋ ਹੀਰਾ ਛੱਡ ਕੇ ਕਰੇ ਆਣ ਕੀ ਆਸ ਪਰਮਾਤਮਾ ਦੇ ਨਾਮ ਰੂਪੀ ਹੀਰੇ ਨੂੰ ਛੱਡ ਕੇ ਜੇ ਹੋਰ ਆਸਾਂ ਰੱਖੀਆਂ ਹੋਈਆਂ ਨੇ ਨਾ ਤੇ ਨਰਦੋਜਕ ਜਾਏਗੇ, ਉਹ ਲੋਕ ਨਰਕਾਂ ਨੂੰ ਹੀ ਜਾਣਗੇ। ਸੱਤ ਭਾਕੇ ਰਵਿਦਾਸ ਭਗਤ ਜੀ ਇਹ ਗੱਲ ਕਹਿ ਰਹੇ ਨੇ, ਸਮਝਾ ਰਹੇ ਨੇ। ਤੋ ਗੁਰਮੁਖ ਪਿਆਰਿਓ ਐਸੋ ਹੀਰਾ ਨਿਰਮਲ ਨਾਮ ਜਾਸ ਜਪਤ ਪੂਰਨ ਸਭ ਕਾਮ, ਪਰਮਾਤਮਾ ਦਾ ਨਾਮ ਰੂਪੀ ਹੀਰਾ ਜਿਹੜਾ ਨਾ ਇਹਦੇ ਬਾਰੇ ਸਾਨੂੰ ਸਮਝ ਜਿਹੜੀ ਆ ਨਾ ਉਹ ਰੱਖਣੀ ਪਵੇਗੀ, ਤਾਂ ਹੀ ਅਸੀਂ ਪਰਮਾਤਮਾ ਦੇ ਗੁਣਾਂ ਨੂੰ ਯਾਦ ਕਰ ਸਕਾਂਗੇ। ਤੇ ਗੁਰੂ ਰਾਮਦਾਸ ਜੀ ਮਹਾਰਾਜ ਜੀ ਸਾਨੂੰ ਸਮਝਾਉਂਦੇ ਨੇ, ਹੇ ਮੇਰੇ ਮਨ ਪਰਮਾਤਮਾ ਦਾ ਨਾਮ ਜਿਹੜਾ ਆ ਉਹ ਕਿਸ ਤਰ੍ਹਾਂ ਅਰਾਧਿਆ ਆ, ਕਿਸ ਤਰ੍ਹਾਂ ਸਿਮਰਨ ਕੀਤਾ। ਗੁਰ ਸ਼ਬਦ ਗੁਰੂ ਗੁਰ ਕੇ ਗੁਰੂ ਦੇ ਸ਼ਬਦ ਦੇ ਨਾਲ, ਗੁਰੂ ਦੇ ਸ਼ਬਦ ਨੂੰ ਸੁਣਨ ਦੇ ਨਾਲ ਸਮਝ ਆਈ ਆ, ਤੇ ਗੁਰੂ ਦੇ ਸ਼ਬਦ ਦੁਆਰਾ ਹੀ, ਗੁਰੂ ਦੇ ਉਪਦੇਸ਼ ਦੁਆਰਾ ਹੀ ਪਰਮਾਤਮਾ ਦਾ ਨਾਮ ਜਿਹੜਾ ਆ ਸਿਮਰਿਆ ਜਾਂਦਾ ਆ, ਸਾਨੂੰ ਸਮਝ ਆਉਂਦੀ ਹੈ।
ਸਭ ਇੱਛਾ ਮਨ ਤਨ ਪੂਰੀਆਂ, ਸਭ ਚੁਕਾ ਡਰ ਜਮ ਕੇ।
ਭਾਈ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੇ ਰਾਹੀਂ, ਅੱਛਾ ਇੱਕ ਹੋਰ ਵੀ ਗੱਲ ਆ ਗੁਰਮੁਖ ਪਿਆਰਿਓ, ਗੁਰਬਾਣੀ ਨੂੰ ਜਦੋਂ ਅਸੀਂ ਪੜ੍ਹਦੇ ਹਾਂ ਨਾ ਤੇ ਜਪ ਦੇ ਨਾਲੋਂ ਸਿਮਰਨ ਦੀ ਬਹੁਤੀ ਮਹਾਨਤਾ ਆ। ਜਿਹੜਾ ਜਪ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਸੀ, ਇੱਕ ਲਫ਼ਜ਼ ਨੂੰ ਵਾਰ ਵਾਰ ਰਟੀ ਜਾਣਾ। ਗੁਰੂ ਨਾਨਕ ਸਾਹਿਬ ਨੇ ਜਪ ਦਾ ਅਰਥ ਕਰ ਦਿੱਤਾ ਵਿਚਾਰ, ਤੇ ਸਿਮਰਨ ਯਾਦ। ਸਿਮਰਨ ਦਾ ਮਤਲਬ ਹੁੰਦਾ ਯਾਦ, ਤੇ ਯਾਦ ਹਿਰਦੇ ਦੇ ਵਿੱਚ ਹੁੰਦੀ ਆ, ਕੋਈ ਬਹੁਤਾ ਨਾਂ ਲੈਣ ਦੀ ਲੋੜ ਨਹੀਂ ਪੈਂਦੀ। ਘਰ ਦੇ ਵਿੱਚ ਜੇ ਪਿਤਾ ਪੁੱਤਰ ਦੇ ਨਾਲ ਪਿਆਰ ਕਰਦਾ ਹੈ ਤੇ ਹਾਰ ਵੇਲੇ ਉਹ ਪੁੱਤਰ ਦਾ ਨਾਮ ਹੀ ਨਹੀਂ ਜਪਦਾ, ਉਹ ਯਾਦ ਉਹਦੇ ਹਿਰਦੇ ਦੇ ਵਿੱਚ ਵਸੀ ਆ, ਉਹਨੂੰ ਪਤਾ ਆ ਕਿ ਮੇਰਾ ਇਹਦੇ ਨਾਲ ਪ੍ਰੇਮ ਆ। ਤੇ ਸਤਿਗੁਰੂ ਜੀ ਇੱਥੇ ਸਾਨੂੰ ਸਮਝਾਉਂਦੇ ਨੇ ਜਿਨ੍ਹਾਂ ਨੇ ਪਰਮਾਤਮਾ ਦਾ ਜਪ ਕੀਤਾ ਭਾਵ ਵਿਚਾਰ ਕੀਤੀ, ਜਿਨ੍ਹਾਂ ਨੇ ਸਿਮਰਨ ਕੀਤਾ ਗੁਰੂ ਦੇ ਸ਼ਬਦ ਦੁਆਰਾ, ਉਹਨਾਂ ਦੀਆਂ ਮਨ ਤੇ ਤਨ ਦੀਆਂ ਸਾਰੀਆਂ ਲੋੜਾਂ ਜਿਹੜੀਆਂ ਸੀ ਆਟੋਮੈਟਿਕਲੀ ਪੂਰੀਆਂ ਹੋ ਗਈਆਂ। ਉਹਨਾਂ ਦਾ ਸਾਰਾ ਹੀ ਡਰ ਜਿਹੜਾ ਸੀ ਨਾ ਮੌਤ ਦਾ ਡਰ, ਉਹ ਦੂਰ ਹੋ ਗਿਆ। ਇੱਕ ਬ੍ਰਹਮੀ ਸ਼ਾਹ ਫਕੀਰ ਹੋਇਆ ਤੇ ਆਪਣੀ ਪਹਿਲਾਂ ਹੀ ਕਬਰ ਪੁੱਟ ਕੇ ਤੇ ਕਬਰ ਦੇ ਵਿੱਚ ਪਿਆ ਰਹਿੰਦਾ ਹੁੰਦਾ ਸੀ। ਸਤਿਗੁਰਾਂ ਨੇ ਪੁੱਛਿਆ ਇਹਦਾ ਕੀ ਕਾਰਨ, ਕਹਿੰਦਾ ਜੀ ਬਹੁਤ ਡਰ ਆਉਂਦਾ ਜੀ ਮੌਤ ਤੋਂ। ਸਤਿਗੁਰਾਂ ਨੇ ਗੁਰਪ੍ਰਤਾਪ ਸੂਰ ਦੇ ਵਿੱਚ ਜੇਕਰ ਆਉਂਦਾ ਹੈ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਤੇ ਕਹਿਣ ਲੱਗੇ ਹੁਣ ਦੱਸ। ਕਹਿੰਦਾ ਨਹੀਂ ਜੀ, ਹੁਣ ਤੇ ਮੌਤ ਨੂੰ ਵੀ ਧੋਣ ਨੂੰ ਜੀ ਕਰਦਾ, ਹੁਣ ਕਹਿੰਦਾ ਮੌਤ ਦਾ ਡਰ ਜਿਹਾ ਆ। ਹੁਣ ਤੇ ਵਾਕਿਆ ਹੀ ਸਮਝ ਆ ਗਈ ਆ ਕਿ ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਇਹ ਜਿੰਨੀ ਦੇਰ ਤੱਕ ਪਹਿਲਾਂ ਮਰਨ ਕਬੂਲ ਮੌਤ ਨੂੰ ਕਬੂਲ ਨਾ ਕੀਤਾ, ਉਨੀ ਦੇਰ ਤੱਕ ਸਾਂਝ ਨਿਭੀ ਨਹੀਂ ਸਕਦੀ, ਉਨੀ ਦੇਰ ਤੱਕ ਪਿਆਰ ਨਿਭੀ ਨਹੀਂ ਸਕਦਾ ਜਿੰਨੀ ਦੇਰ ਤੱਕ ਤੁਸੀਂ ਮੌਤ ਨੂੰ ਕਬੂਲ ਨਹੀਂ ਕਰ ਲੈਂਦੇ। ਤੋ ਸਤਿਗੁਰ ਜੀ ਇੱਥੇ ਸਮਝਾਉਂਦੇ ਨੇ ਸਭ ਚੁੱਕਾ, ਸਾਰਾ ਉਹਨਾਂ ਦਾ ਮੌਤ ਦਾ ਜਿਹੜਾ ਡਰ ਸੀ ਨਾ ਉਹ ਦੂਰ ਹੋ ਗਿਆ ਹੈ।
ਮੇਰੇ ਮਨ ਗੁਣ ਗਾਵੋ ਰਾਮ ਨਾਮ ਹਰਿ ਕੇ,
ਮੇਰੇ ਮਨ ਪਰਮਾਤਮਾ ਦੇ ਨਾਮ ਦੇ ਗੁਣਾਂ ਨੂੰ ਗਾਇਨ ਕਰ। ਕਿਹੜੇ ਗੁਣ ਨੇ? ਦਇਆ ਦਇਆ ਹੀ ਨਹੀਂ ਨਿਰੀ ਕਰੀ ਜਾਣੀ, ਧਰਮ ਧਰਮ ਹੀ ਨਹੀਂ ਨਿਰਾ ਕਰੀ ਜਾਣਾ, ਸੰਤੋਖ ਸੰਤੋਖ ਹੀ ਨਿਰਾ ਨਹੀਂ ਕਰੀ ਜਾਣਾ, ਨਿਰੀ ਖਿਮਾ ਖਿਮਾ ਹੀ ਨਹੀਂ ਕਰੀ ਜਾਣੀ, ਨਿਰਾ ਸੱਚ ਸੱਚ ਹੀ ਨਹੀਂ ਕਰੀ ਜਾਣਾ। ਹਾਂ, ਇਹਨਾਂ ਨੂੰ ਪ੍ਰੈਕਟੀਕਲ ਤੌਰ 'ਤੇ ਲੈਣਾ, ਵਾਕਿਆ ਹੀ ਦਇਆਵਾਨ ਹੋਈਏ, ਵਾਕਿਆ ਹੀ ਸੱਚੀ ਮੁੱਚੀ ਧਰਮੀ ਹੋ ਜਾਈਏ ਤੇ ਧਰਮ ਆਪਣੇ ਆਪ ਹੀ ਜਿਹੜਾ ਉਹ ਗੁਣ ਗਾਇਨ ਹੋਈ ਜਾਣਗੇ। ਸੱਚੀ ਮੁੱਚੀ ਦੇ ਸੰਤੋਖੀ ਬਣ ਜਾਈਏ ਤੇ ਆਪਣੇ ਆਪ ਹੀ ਸੰਤੋਖ ਗੁਣ ਦਾ ਜਿਹੜਾ ਸਿਮਰਨ ਚੱਲ ਪੈਂਦਾ ਆ। ਸੱਚੀ ਮੁੱਚੀ ਦੇ ਜੇ ਕਿਸੇ ਦੇ ਗੁਣਾਹ ਵੇਖ ਕੇ ਮਾਫ਼ ਕਰੀ ਜਾਈਏ ਨਾ, ਉਹਨੂੰ ਖਿਮਾ ਕਰ ਦਈਏ, ਕੋਈ ਗੱਲ ਨਹੀਂ, ਇਹਨੂੰ ਵੀ ਪਰਮਾਤਮਾ ਨੇ ਹੀ ਪੈਦਾ ਕੀਤਾ ਆ, ਪਰਮਾਤਮਾ ਨੇ ਆਪ ਹੀ ਇਹਨੂੰ ਇਸ ਪਾਸੇ ਲਾਇਆ ਆ, ਇਹ ਆਪਣੇ ਆਪ ਹੀ ਖਿਮਾ ਦਾ ਜਿਹੜਾ ਆ ਨਾ ਗੁਰਮੁਖ ਪਿਆਰਿਓ ਉਹ ਜਾਪ ਅੰਦਰ ਚੱਲ ਜਾਏਗਾ। ਸੱਚ ਮੁੱਚੀ ਜੇ ਸੱਚੇ ਬਣ ਜਾਈਏ ਨਾ, ਬਿਲਕੁਲ ਸੱਚੇ ਦੇ ਸੱਚਾਈ ਤੇ ਪਹਿਰਾ ਹੀ ਦੇ ਦਈਏ ਤੇ ਫਿਰ ਸਾਨੂੰ ਸੱਚ 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 ਕਹਿਣ ਦੀ ਲੋੜ ਨਹੀਂ ਪਏਗੀ, ਉਹ ਸਾਡਾ ਜੀਵਨ ਹੀ ਸੱਚ ਮੁੱਚ ਦਾ ਹੋ ਜਾਏਗਾ, ਆਪਣੇ ਆਪ ਹੀ ਗੁਣ ਜਿਹੜੇ ਨੇ ਅੰਦਰ ਚੱਲ ਪੈਣਗੇ। ਸਰਵੇ ਜੀ ਕਹਿੰਦੇ ਪਰਮਾਤਮਾ ਦੇ ਇਹਨਾਂ ਗੁਣਾਂ ਨੂੰ ਵਾਰ ਵਾਰ ਯਾਦ ਕਰ।
ਗੁਰ ਪੁੱਠਾ ਮਨ ਪ੍ਰਬੁੱਧਿਆ ਹਰ ਪੀਆ ਰਸ ਗਟਕੇ।
ਗੁਰੂ ਦੀ ਪ੍ਰਸੰਨਤਾ ਤੋਂ ਬਿਨਾਂ, ਪੁੱਠਿਆਂ ਦਾ ਪ੍ਰਸੰਨ ਕਿਰਪਾ ਤੋਂ ਬਿਨਾਂ ਮਨ ਜਾਗਦਾ ਨਹੀਂ ਜੇ। ਪ੍ਰਬੋਧਿਆਂ ਦਾ ਜਾਗਣਾ, ਪ੍ਰਬੋਧ ਦਾ ਅਰਥ ਵੈਸੇ ਉਪਦੇਸ਼ ਵੀ ਕਰਦੇ ਨੇ। ਚਲੋ ਗੁਰੂ ਦੇ ਉਪਦੇਸ਼ ਤੋਂ ਬਿਨਾਂ ਇਹ ਮਨ ਜਿਹੜਾ ਸੁੱਤਾ ਹੋਇਆ ਆ ਜਾਗਦਾ ਨਹੀਂ ਆ। ਗੁਰੂ ਦੇ ਜਗਾਉਣ ਦੇ ਨਾਲ ਹੀ ਮਨ ਜਿਹੜਾ ਜਾਗਦਾ ਆ, ਤੇ ਫਿਰ ਜਦੋਂ ਜਾਗ ਪੈਂਦਾ ਨਾ ਤੇ ਫਿਰ ਪਰਮਾਤਮਾ ਦੇ ਨਾਮ ਦਾ ਜਿਹੜਾ ਰਸ ਆ ਨਾ, ਇਹਨੂੰ ਗੱਟ ਗੱਟ ਕਰਕੇ ਨਾ ਮਨੁੱਖ ਪੀ ਲੈਂਦਾ ਹੈ।
ਰਹਾਉ
ਰਹਾਉ ਦਾ ਵਿਸ਼ਰਾਮ ਦੇ ਕੇ ਅੱਗੇ ਕਿਰਪਾ ਕਰਦੇ ਨੇ।
ਸਤ ਸੰਗਤ ਉਤਮ ਸਤ ਗੁਰ ਕੇਰੀ ਗੁਣ ਗਾਵੇ ਹਰ ਪ੍ਰਭ ਕੇ।
ਇੱਕ ਸੱਚ ਦੀ ਸੰਗਤ ਤੋਂ ਬਿਨਾਂ ਜਿੰਨੀਆਂ ਵੀ ਮਨੁੱਖ ਸੰਗਤਾਂ ਕਰਦਾ ਆ ਉਹਨਾਂ ਸਾਰਿਆਂ ਨੂੰ ਲਾਹਣਤਾਂ ਹੀ ਪੈਂਦੀਆਂ ਨੇ। ਕੋਈ ਨੀ ਜੇ ਚੰਗਾ ਕਹਿੰਦਾ। ਸ਼ਰਾਬੀਆਂ ਦੀ ਸੰਗਤ ਇੰਨੀ ਬਦਨਾਮੀ, ਜੂਏ ਬਾਜਾਂ ਦੀ ਸੰਗਤ ਇੰਨੀ ਜ਼ਿਆਦਾ ਬਦਨਾਮੀ, ਚੋਰਾਂ ਦੀ ਸੰਗਤ ਇੰਨੀ ਜ਼ਿਆਦਾ ਬਦਨਾਮੀ, ਨਾਲ ਨਾਲ ਸਜ਼ਾ ਵੀ ਮਨੁੱਖ ਭੋਗਦਾ ਆ ਇਹਨਾਂ ਸੰਗਤਾਂ ਨੂੰ ਕਰਨ ਦੇ ਨਾਲ। ਇੱਕ ਸੱਚ ਦੀ ਸੰਗਤ ਜਿਹੜੀ ਆ ਸਭ ਤੋਂ ਉੱਤਮ ਆ, ਇਹਦੇ ਤੋਂ ਹੀ ਮਨੁੱਖ ਦੌੜਦਾ ਆ। ਇਹ ਸੰਗਤ ਦੇ ਵਿੱਚ ਆਉਂਦਾ ਹੀ ਬਹੁਤ ਘੱਟ ਆ। ਕਬੀਰ ਸਾਹਿਬ ਜੀ ਸਾਨੂੰ ਸਮਝਾਉਂਦੇ ਕਹਿੰਦੇ, ਜੇ ਘਰ ਕਥਾ ਹੋਤ ਹਰ ਸੰਤਨ ਇੱਕ ਨਿਮਖ ਨਾ ਕੀਨੋ ਮੈਂ ਫੇਰਾ। ਜਿੱਥੇ ਗੁਰੂ ਦੇ ਨਾਮ ਦੀ ਵਿਚਾਰ ਹੋ ਰਹੀ ਹੋਵੇ, ਕਥਾ ਪ੍ਰਚਾਰ ਹੋ ਰਿਹਾ ਹੋਵੇ, ਕੀਰਤਨ ਹੋ ਰਿਹਾ ਹੋਵੇ, ਕਿਤੇ ਪੰਜ ਦਸ ਮਿੰਟ ਬੈਠਣਾ ਵੀ ਸਾਡਾ ਬੜਾ ਹੀ ਮੁਸ਼ਕਲ ਹੋ ਜਾਂਦਾ। ਉਬਾਸੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਫਿਰ ਨੀਂਦ ਆਉਣੀ ਸ਼ੁਰੂ ਹੋ ਜਾਂਦੀ ਆ। ਕੋਸ਼ਿਸ਼ ਕਰਦਾ ਆ ਕਿ ਉੱਠ ਕੇ ਚੱਲੀਏ, ਸਰੀਰ ਟੁੱਟਣ ਭੱਜਣਾ ਸ਼ੁਰੂ ਹੋ ਜਾਂਦਾ ਆ। ਮੁਬਾਰਕ ਆ ਗੁਰਮੁਖ ਪਿਆਰੇ ਉਹਨਾਂ ਨੂੰ ਜਿਹੜੇ ਘੰਟਾ ਘੰਟਾ ਗੁਰੂ ਦੀ ਸੰਗਤ ਦੇ ਵਿੱਚ ਬੈਠ ਕੇ ਤੇ ਪਰਮਾਤਮਾ ਦੇ ਨਾਮ ਦਾ ਰਸ ਜਿਹੜੇ ਨੇ ਚੱਖਦੇ ਰਹਿੰਦੇ ਨੇ। ਪਰ ਜਿਹੜੇ 15 ਮਿੰਟ ਨਹੀਂ ਬਹਿ ਸਕਦੇ, ਤੁਸੀਂ ਦੇਖੋ ਘੰਟਿਆਂ ਬਦੀ ਮੈਂ ਖਾਨਿਆਂ ਦੇ ਵਿੱਚ, ਸ਼ਰਾਬ ਖਾਨਿਆਂ ਦੇ ਵਿੱਚ ਜਿਹੜੇ ਆ ਨਾ ਆਪਣੀ ਜ਼ਿੰਦਗੀ ਨੂੰ ਬਰਬਾਦ ਕਰੀ ਜਾ ਰਹੇ ਨੇ। ਚੁਗਲੀਆਂ ਸੁਣਦਿਆਂ ਹੋਇਆ, ਨਿੰਦਿਆ ਸੁਣਦਿਆਂ ਹੋਇਆ ਨਾ, ਸਾਡੇ ਘੰਟਿਆਂ ਬੰਦੀ ਸਮਾਂ ਸਾਡਾ ਲੰਘ ਜਾਂਦਾ। ਭਾਵੇਂ ਕਿੰਨਾ ਜ਼ਰੂਰੀ ਕੰਮ ਹੋਵੇ ਨਾ, ਕਈ ਵਾਰ ਡਿਊਟੀ ਤੋਂ ਵੀ ਲੇਟ ਹੋ ਜਾਈਦਾ ਵੀ ਸੋਹਣੇ ਜਾਈਏ, ਇਹਦਾ ਰਿਜ਼ਲਟ ਕੀ ਨਿਕਲਦਾ ਜਿਹੜੀ ਨਿੰਦਿਆ ਕਰ ਰਿਹਾ ਆ। ਇੰਨਾ ਚਸਕਾ ਲੱਗਾ ਹੋਇਆ ਆ। ਪਰ ਸਰਗੁਰੂ ਜੀ ਕਹਿੰਦੇ, ਗੁਰਮੁਖ ਪਿਆਰਿਆ, ਸਭ ਤੋਂ ਉੱਤਮ ਇੱਕੋ ਹੀ ਸੰਗਤ ਆ, ਗੁਰੂ ਦੀ ਸੰਗਤ, ਸੱਚ ਦੀ ਸੰਗਤ ਆ। ਜੇ ਇਹ ਕਰ ਲਵੇ ਨਾ ਤੇ ਫਿਰ ਗੁਣ ਗਾਵੇ ਹਰ ਪ੍ਰਭ ਕੇ। ਇਸ ਸੰਗਤ ਦੇ ਵਿੱਚ ਬੈਠ ਕੇ ਜਦੋਂ ਤੂੰ ਪਰਮਾਤਮਾ ਦੇ ਗੁਣਾਂ ਨੂੰ ਯਾਦ ਕਰੇਗਾ ਨਾ, ਤੇਰੀ ਸ਼ੋਭਾ ਜਿਹੜੀ ਆ ਚਾਰ ਸ਼ਫੇਰੇ ਹੋ ਜਾਵੇਗੀ।
ਪਰ ਕਿਰਪਾ ਧਾਰ ਮਿਲੋ ਸਤ ਸੰਗਤ ਹਮ ਤੋ ਆਹੇ ਪਗ ਜਾਣ ਕੇ।
ਦੋ ਜਿਹੜੇ ਚੋਰ ਨੇ ਨਾ, ਉਹਨਾਂ ਨੂੰ ਇੱਕ ਦੂਜੇ ਦੇ ਨਾਲ ਖੋਲਣ ਵਾਸਤੇ ਕਿਸੇ ਤੀਸਰੇ ਦੀ ਲੋੜ ਨਹੀਂ ਪੈਂਦੀ। ਇੱਕ ਦੂਜੇ ਦੇ ਕੰਮ ਹੀ ਉਹਨਾਂ ਨੂੰ ਦੱਸ ਦਿੰਦੇ ਨੇ ਕਿ ਇਹ ਵੀ ਚੋਰ ਆ ਤੇ ਮੈਂ ਵੀ ਚੋਰ ਆ, ਤੇ ਉਹ ਹਮ ਪੇਸ਼ਾ ਨੇ, ਮਿਲ ਜਾਂਦੇ ਨੇ। ਜੂਆ ਖੇਡਣ ਵਾਲਿਆਂ ਨੂੰ ਉਚੇਚਾ ਕਿਤੇ ਜੂਏਬਾਜ਼ ਨੂੰ ਲੱਭਣਾ ਨਹੀਂ ਪੈਂਦਾ, ਉਹਨਾਂ ਨੂੰ ਆਪੋ ਐਟੋਮੈਟਿਕਲੀ ਉਹਨਾਂ ਦਾ ਇੱਕ ਦੂਜੇ ਦੇ ਨਾਲ ਮੇਲ ਹੋ ਜਾਂਦਾ ਆ। ਸ਼ਰਾਬੀ ਜਿਹੜਾ ਬੰਦਾ ਆ ਨਾ, ਉਹਨੂੰ ਕੋਈ ਲੱਭਣ ਦੀ ਲੋੜ ਨਹੀਂ ਪੈਂਦੀ ਕਿ ਮੈਨੂੰ ਕੋਈ ਸੰਗ ਕਰਨ ਵਾਲਾ ਲੱਭੇ, ਆਪਣੇ ਆਪ ਹੀ ਉਹਨੂੰ ਨਾ ਕੋਈ ਇਸ ਤਰ੍ਹਾਂ ਦਾ ਟੱਕਰ ਹੀ ਪੈਂਦਾ ਆ। ਪਰ ਗੁਰਮੁਖ ਪਿਆਰਿਓ, ਧਰਮ ਦੀ ਸਿੱਖਿਆ ਲੈਣ ਵਾਸਤੇ ਬੜੀ ਜ਼ਿਆਦਾ ਜ਼ਰੂਰਤ ਆ ਗੁਰੂ ਦੀ। ਸਭ ਸੰਗੀ ਜਾਣੇ ਜਿਹੜੇ ਨੇ ਨਾ, ਉਹ ਤਾਂ ਹੀ ਇਕੱਠੇ ਹੁੰਦੇ ਨੇ ਜੇ ਗੁਰੂ ਦੀ ਕਿਰਪਾ ਹੋਵੇ, ਤੇ ਉਸ ਤਰ੍ਹਾਂ ਇਕੱਠਿਆਂ ਨਹੀਂ ਜੀ ਹੋ ਸਕਦੇ। ਸਰਵੇ ਕਹਿੰਦੇ ਬਾਕੀ ਦੇ ਜਿਹੜੇ ਸੰਗਤੀ ਆਏ ਨੇ ਨਾ, ਇੱਕ ਦੂਜੇ ਦੀ ਸੰਗਤ ਕਰਨ ਵਾਲੇ, ਉਹਨਾਂ ਨੂੰ ਕਿਰਪਾ ਦੀ ਲੋੜ ਨਹੀਂ ਗੁਰੂ ਦੇ, ਉਹ ਆਪਣੇ ਆਪ ਹੀ ਇਕੱਠੇ ਹੋ ਜਾਂਦੇ ਨੇ। ਪਰ ਹਰ ਕਿਰਪਾ ਧਾਰ ਮਿਲੋ ਸਤ ਸੰਗਤ ਪਰ ਹੈ ਵਾਹਿਗੁਰੂ ਮੇਰੇ ਉੱਤੇ ਕਿਰਪਾ ਕਰ, ਕਿਰਪਾ ਕਰਕੇ ਮੈਨੂੰ ਸੰਗਤ ਦੇ ਨਾਲ ਮਿਲਾ ਦੇ। ਹਮ ਧੋਵਾਂ ਪਾਗ ਜਾਣਾ ਕਿ ਅਸੀਂ ਤੇ ਸਤਸੰਗੀ ਜਣਾਂ ਦੇ ਜਿਹੜੇ ਆ ਨਾ ਚਰਨ ਧੋਵਾਂਗੇ, ਚਰਨ ਸਾਫ਼ ਕਰਾਂਗੇ। ਚਰਨ ਧੋਣ ਤੇ ਸਾਫ਼ ਕਰਨ ਤੋਂ ਭਾਵ ਇੱਥੇ ਇਹ ਨਹੀਂ ਲੈ ਲੈਣਾ ਕਿ ਅਸੀਂ ਕਿਸੇ ਦੇ ਅਯੋਗੇ ਸਮੇਂ ਦੇ ਵਿੱਚ ਪੈਰ ਧੁਆਈ ਜਾਈਏ। ਚਰਨ ਧੋਣ ਤੋਂ ਭਾਵ ਆ ਨਿਮਰਤਾ। ਹਾਂ, ਪਹਿਲਾਂ ਸਮਿਆਂ ਦੇ ਵਿੱਚ ਨਾ ਪਾਣੀ ਦੀ ਬੜੀ ਕਮੀ ਹੁੰਦੀ ਸੀ, ਤੇ ਉਦੋਂ ਕੀ ਹੁੰਦਾ ਸੀ, ਸਿੱਖ ਜਿਹੜੇ ਸਨ ਦੂਰੋਂ ਪਾਣੀ ਲਿਆ ਕੇ ਤੇ ਬਾਹਰ ਗੁਰੂ ਘਰ ਦੇ ਵਿੱਚ ਘੜਾ ਰੱਖ ਦਿੰਦੇ ਹੁੰਦੇ ਸਨ ਚਰਨ ਗੰਗਾ ਜਿਹੜੀ। ਉੱਥੋਂ ਇੱਕ ਗੁਰਮੁਖ ਪਿਆਰੇ ਨੇ ਚਰਨ ਵੀ ਧਵਾਇਆ ਕਰਨੇ ਕਿ ਹੱਥ ਪੈਰ ਜਿਹੜੇ ਨਾ ਧੋ ਕੇ ਅੰਦਰ ਜਾਓ। ਸਾਹਿਬ ਕਹਿੰਦੇ ਇਹੋ ਜਿਹੀ ਸੇਵਾ ਜਿਹੜੀ ਆ ਮੈਂ ਉਹਨਾਂ ਦੀ ਕਰਨ ਨੂੰ ਤਿਆਰ ਆ, ਜੇ ਮੈਨੂੰ ਸਤਸੰਗੀ ਜਨ ਮਿਲ ਜਾਣ ਤਾਂ।
ਰਾਮ ਨਾਮ ਸਭ ਹੈ ਰਾਮ ਨਾਮਾ, ਰਸ ਗੁਰਮਤ ਰਸ ਰਸ ਕੇ।
ਪਰਮਾਤਮਾ ਦਾ ਨਾਮ ਜਿਹੜਾ ਆ ਸਭ ਹੈ ਰਾਮ ਨਾਮਾ, ਸਾਰੇ ਹੀ ਸੁਖ ਦੇਣ ਵਾਲਾ ਪਰਮਾਤਮਾ ਦਾ ਨਾਮ। ਇਹਦੇ ਤੋਂ ਬਿਨਾਂ, ਪਰਮਾਤਮਾ ਦੇ ਨਾਮ ਤੋਂ ਬਿਨਾਂ ਸੁਖ ਨਹੀਂ ਜੇ ਹੈਗਾ। ਸੁਖ ਨਾ ਹੀ ਬਹੁਤਾ ਧਨ ਖਾਟੇ, ਸੁਖ ਨਾ ਹੀ ਪੇਖੇ ਨਿਰਟ ਨਾਟੇ। ਸੁਖ ਇਸ ਤਰ੍ਹਾਂ ਨਹੀਂ, ਸੁਖ ਸਿਰਫ ਗੁਰੂ ਦੀ ਸ਼ਰਨ ਦੇ ਵਿੱਚ। ਸਭ ਸੁਖ ਸਤਿਗੁਰ ਸ਼ਰਣੀ, ਸਾਰੇ ਸੁਖ ਗੁਰੂ ਦੀ ਸ਼ਰਨ ਦੇ ਵਿੱਚ। ਸਤਿਗੁਰ ਕਹਿੰਦੇ ਪਰਮਾਤਮਾ ਦਾ ਨਾਮ ਹੀ ਸਾਰੇ ਸੁਖ ਦੇਣ ਵਾਲਾ ਆ। ਗੁਰਮਤ, ਗੁਰੂ ਦੀ ਮਤ ਦੇ ਨਾਲ, ਗੁਰੂ ਦੇ ਉਪਦੇਸ਼ ਦੇ ਨਾਲ ਇਸ ਗੱਲ ਨੂੰ ਸਮਝ ਤੇ ਪਰਮਾਤਮਾ ਦੇ ਨਾਮ ਦੇ ਰਸ ਨੂੰ, ਸਵਾਦ ਨੂੰ ਚੱਖਣਾ ਕਰ।
ਹਰ ਅੰਮ੍ਰਿਤ ਹਰ ਜਲ ਪਾਇਆ, ਸਭ ਲਾਤੀ ਤਿਸ ਤਿਸ ਕੇ।
ਤ੍ਰਿਸ਼ਨਾ ਜਿਹੜੀ ਆ ਨਾ, ਇੱਕ ਤਿਸ ਦਾ ਅਰਥ ਆ ਤ੍ਰਿਸ਼ਨਾ, ਇੱਕ ਤਿਸ ਦਾ ਹੈਗਾ ਉਹਦੀ ਸਾਰੀ ਤ੍ਰਿਸ਼ਨਾ ਲੱਥ ਗਈ। ਤਿਸ ਤਿਸ ਤੋਂ ਭਾਵ ਇੱਕ ਤੋਂ ਭਾਵ ਤ੍ਰਿਸ਼ਨਾ, ਤੇ ਇੱਕ ਤੋਂ ਭਾਵ ਉਸ ਮਨੁੱਖ ਦੀ, ਉਹਦੀ ਸਾਰੀ ਤ੍ਰਿਸ਼ਨਾ ਕਾਹਦੇ ਨਾਲ ਲੱਥੇਗੀ? ਪਰਮਾਤਮਾ ਦੇ ਅੰਮ੍ਰਿਤ ਰੂਪੀ ਨਾਮ ਜਲ ਦੇ ਨਾਲ ਜਦੋਂ ਇਹ ਪੀ ਲਿਆ। ਤ੍ਰਿਸ਼ਨਾ ਦਾ ਅਰਥ ਹੁੰਦਾ ਤ੍ਰੇ, ਪਿਆਸ, ਤੇ ਪਿਆਸ ਸਾਨੂੰ ਲੱਗੀ ਹੋਈ ਪਦਾਰਥਾਂ ਦੀ। ਨਾਲ ਦਾ ਪਲਾਟ ਲੈ ਲਈਏ, ਕਿੱਲਾ ਵਿਕਦਾ ਇਹ ਲੈ ਲਈਏ, ਕਾਰੋਬਾਰ ਨੂੰ ਵਧਾ ਲਈਏ, ਕਿੱਥੋਂ ਕਿੰਨਾ ਪ੍ਰੋਫਿਟ ਆਏਗਾ। ਹਰ ਵੇਲੇ ਇਹ ਕੋਈ ਤ੍ਰਿਸ਼ਨਾ ਜਿਹੜੀ ਹੈ ਨਾ, ਇਹ ਤ੍ਰੇ ਮਨ ਨੂੰ ਲੱਗੀ ਰਹਿੰਦੀ ਆ, ਇਹ ਮਿਟਦੀ ਆ ਪਰਮਾਤਮਾ ਦੇ ਅੰਮ੍ਰਿਤ ਰੂਪੀ ਨਾਮ ਨੂੰ ਚੱਖਣ ਦੇ ਨਾਲ, ਪੀਣ ਦੇ ਨਾਲ।
ਅਮਰੀ ਜਾਤ ਪਾਤ ਗੁਰ ਸਤਿਗੁਰ ਹਮ ਵਿੱਚ ਉਸੇ ਗੁਰ ਕੇ।
ਕੋਈ ਕੁਝ ਕਹਿੰਦਾ ਪਵੇ ਭਾਈ ਗੁਰੂ ਅਮਰਾ ਗੁਰੂ ਰਾਮਦਾਸ ਜੀ ਮਹਾਰਾਜ ਜੀ ਸੋਢੀ ਵੰਸ਼ ਦੇ ਵਿੱਚੋਂ ਸਨ, ਜਾਂ ਜੋ ਮਰਜ਼ੀ ਕਰੇ, ਅੱਜ ਗੁਰੂ ਰਾਮਦਾਸ ਜੀ ਮਹਾਰਾਜ ਨੇ ਸਿੱਖਿਆ ਦਿੱਤੀ ਜੇ ਕਿ ਮੇਰੀ ਜਾਤ ਮੇਰਾ ਗੁਰੂ ਆ, ਮੈਂ ਕੋਈ ਸੋਢੀ ਨੂੰ ਨੀ ਜੇ ਮੰਨਦਾ, ਮੈਂ ਕਿਸੇ ਬੇਦੀ ਨੂੰ ਨੀ ਜੇ ਮੰਨਦਾ, ਮੈਂ ਕਿਸੇ ਤ੍ਰੇਹਣ ਭੱਲੇ ਨੂੰ ਨੀ ਜੇ ਮੰਨਦਾ, ਮੇਰੀ ਜਾਤ ਜਿਹੜੀ ਆ ਗੁਰੂ ਆ ਸਿਰਫ, ਮੇਰੀ ਇੱਜ਼ਤ ਵੀ ਜਿਹੜੀ ਆ ਉਹ ਗੁਰੂ ਆ, ਮੈਂ ਆਪਣਾ ਸਿਰ ਜਿਹੜਾ ਨਾ ਗੁਰੂ ਦੇ ਸਾਹਮਣੇ ਪੇਸ਼ ਕਰ ਦਿੱਤਾ, ਭਾਵ ਇੱਕ ਵਾਰਾ ਮੱਥਾ ਜਿਹੜਾ ਨਮਸਕਾਰ ਗੁਰੂ ਨੂੰ ਕਰ ਦਿੱਤੀ ਆ, ਹੁਣ ਮੈਂ ਬਾਲਕਨਾਥ ਨੂੰ, ਚਿੰਤਪੁਰਨੀ ਨੂੰ ਜਾਂ ਦੂਸਰੀਆਂ ਤੀਸਰੀਆਂ ਜਗ੍ਹਾ ਤੇ ਜਾ ਕੇ ਸਿਰ ਨਹੀਂ ਝੁਕਾਵਾਂਗਾ, ਇਹ ਸਿਰ ਜਿਹੜਾ ਆ ਸੌਂਪ ਦਿੱਤਾ ਆ ਸੱਚੇ ਸਤਿਗੁਰੂ ਨੂੰ।
ਜਨ ਨਾਨਕ ਨਾਮ ਪਰਿਓ ਗੁਰ ਚੇਲਾ, ਗੁਰ ਰਾਖੋ ਲਾਜ ਜਨ ਕੇ।
ਹੁਣ ਮੇਰਾ ਨਾਮ ਜਿਹੜਾ ਆ ਨਾ ਸਿੱਖ ਪੈ ਗਿਆ, ਗੁਰੂ ਕਾ ਸਿੱਖ, ਚੇਲੇ ਤੋਂ ਭਾਵ ਸਿੱਖ, ਹੁਣ ਮੈਨੂੰ ਸਾਰੇ ਗੁਰੂ ਕਾ ਸਿੱਖ ਕਹਿੰਦੇ ਨੇ, ਤੇ ਗੁਰੂ ਨੇ ਹੀ ਮੇਰੀ ਪੱਤ ਆਬਰੂ ਰੱਖੀ ਆ। ਗੁਰਮੁਖ ਪਿਆਰਿਓ, ਆਪਾਂ ਸਾਰੇ ਆਪਣਾ ਸਿਰ ਜਿਹੜਾ ਨਾ, ਆਪਣੀ ਮਤ ਜਿਹੜੀ ਆ ਕੋਟੀ, ਆਓ ਗੁਰੂ ਗ੍ਰੰਥ ਸਾਹਿਬ ਨੂੰ ਦੇ ਕੇ ਤੇ ਗੁਰੂ ਗ੍ਰੰਥ ਸਾਹਿਬ ਦੇ ਕੋਲੋਂ ਸ਼ੁਭ ਮਤ ਜਿਹੜੀ ਆ ਉਹ ਲੈ ਲਈਏ, ਤੇ ਗੁਰੂ ਦੇ ਉਪਦੇਸ਼ ਨੂੰ ਹਿਰਦੇ ਦੇ ਵਿੱਚ ਵਸਾ ਕੇ ਪਰਮਾਤਮਾ ਦਾ ਸਿਮਰਨ ਕਰਕੇ ਅਸੀਂ ਵੀ ਸੁਖੀ ਬਣ ਜਾਈਏ, ਸਾਡਾ ਵੀ ਮਨ ਤੇ ਤਨ ਜਿਹੜਾ ਸ਼ੀਤਲ ਹੋ ਜਾਵੇ, ਸ਼ਾਂਤੀ ਸਾਨੂੰ ਆ ਜਾਵੇ। ਗੁਰਮੁਖ ਪਿਆਰਿਓ, ਤੇ ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਿਸ਼ ਕਰਨੀ ਜੀ, ਹਾਰਦਿਕ ਤੌਰ ਤੇ ਧੰਨਵਾਦ, ਸਾਰੀ ਸੰਗਤ ਗੱਜ ਕੇ ਫਤਿਹ ਬੁਲਾਇਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ